पूरे सिख जगत ने प्रेम भावना श्रद्धा के नाल मिलाया मनाया है। यह हफ्ता पूरा अपना धन गुरु अंगद साहब सच्चे पातशाह जी का जीवन और गुरु ग्रंथ साहब जी की अमृत गुरबाणी विच उन्हां दे जो पवित्र वचन ने और उन्हां नाल संबंधित जिन्हां गुरसिखां ने धन गुरु अंगद साहब जी की चरण शब्द विच रहमतां प्राप्त कीतियां उन्हां दा जीवन भी आपां सांझा करांगे। करो कृपालता साध संगत जी, उस धन गुरु अंगद देव सच्चे पातशाह जी के चरणों की टेक लिए जिन्हां बारे बाबा सत्ता बलवंत जी ने अपनी रचना वार दे अंदर कृपा भरिया वचन किया है कि धन गुरु अंगद देव सच्चे पातशाह जी महाराज उन्हां दे पवित्र दरबार विच जे सिद्ध हुंदी है तां केवल एक परम पिता परमेश्वर जी उन्हां दे शीश दे उपर परमेश्वर दे घर विचों नूर झकिया जांदा है। ते एक बचन भट्टां ने और सत्ते बलवंत जी ने वार वार किया है कि जिस उत्ते गुरु अंगद देव जी की नजर पै जाए ता जो भावना नाल गुरु अंगद साहब जी के दर्शन कर ले उहदा जन्म ते मरण दोनों दुखी कटे जाने। उन्हां दी अमृत दृष्टि का जिक्र बड़ा भट्टां ने और बाबा सत्ता बलवंत जी ने किया है। ते इस तुका असीं रोज पढ़ते सुनने पूवै सिफत खसानी के धन गुरु अंगद साहब जी की सिफत विच वचन ने होवै सिफत खसानी नूर अरसों कुरसों चक गए ते अगली चौके तुद डिठे सच्चे पातशाह मल जन्म जन्म दी कटी। आओ उस धन गुरु अंगद देव सच्चे पातशाह जी 500 साल मनाउण दा तां ही लाभ है। घट्टो घट सानू इन्नी जानकारी हो जाए कि धन गुरु अंगद साहब कृपालू जी ने किन्नी घालना घाली उन्हां ने केड़ी केड़ी थां ते अपनी जिंदगी दे दिन बतीत कीते। इस विचार नूं आरंभण तो पहला आप समूह माई भाई एकाग्रता दी दात बख्शो। धन गुरु अंगद साहब जी दे चरणां विच बेनती करिए कि वो आप विच वरतन और अपने अमृत जीवन दी अमृत बचना दी विचार आप ही कृपा करके करा लें। बख्शो आसीस साध संगत गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु गोबिंद सिंह महाराज जी ने एक बारी आनंदपुर साहब की धरती से गुरु के सिखां दे सवाल का उत्तर देंदिया चार पातशाहियां दे संबंध कुछ वचन कहे सन। बंसावली नामा कहे केसर सिंह छिबर दा उहदे विच धन गुरु अंगद साहब जी सहिब सतगुरु गुरु अमरदास जी धन गुरु रामदास जी और पंचम गुरदेव गुरु अर्जुन देव जी दे संबंधी सतगुरु गुरु कलगीधर जी दे मुख तो वचन केसर सिंह छिबर की रचना विच दर्ज है। वो कहते हैं कि जदों गल चली भी सिख कैसा चाहिदा है, गल चली सेवादार कैसा चाहिदा है, दामाद कैसा चाहिदा है, ते पुत्र किहो जिहा चाहिदा है, ते धन गुरु कलगीधर जी ने इन्हां चारां सवालों का उत्तर दिता सी। शब्द वरते उठे कह लगे सिख नहीं कोई गुरु अंगद जिहा होया। देखो उन्होंने जिहड़े शब्द केसर सिंह छिबर ने लिखे कि धन गुरु अंगद साहब जी वर्गा सिख जिन्हां ने अपने सतगुरु की एक एक सिख्या अपने जी जान तो कमाया शायद वो जा सिखी कमाण वाला कोई मिले। सिख नहीं कोई गुरु अंगद जिहा होया ਟਹਿਲਿਆ ਨਹੀਂ ਕੋਈ ਅਮਰਦਾਸ ਜੀ ਆ ਬਨ ਖਲੋਇਆ ਸੇਵਾ ਕਰਨ ਵਿੱਚ ਸੁਚੇਤ ਸੇਵਾ ਕਰਨ ਵਿੱਚ ਸਾਵਧਾਨ ਜਿਉ ਜੀ ਟਹਿਲ ਬਾਬਾ ਗੁਰੂ ਅਮਰਦਾਸ ਜੀ ਨੇ ਕੀਤੀ ਏ ਕੇਸਰ ਸਿੰਘ ਛਿੱਬਰ ਕਹਿ ਰਹੇ ਨੇ ਕਿ ਗੁਰੂ ਕਲਗੀਧਰ ਕਹਿ ਰਹੇ ਨੇ ਉਹ ਜਿਹਾ ਟਹਿਲਿਆ ਕੋਈ ਨਹੀਂ ਮਿਲੇਗਾ ਉਹ ਆਰਮ ਦਾ ਤੱਕੋ ਜਿਹੜੀ ਉਮਰ ਆਰਾਮ ਕਰਦੀ ਏ ਉਸ ਉਮਰ ਵਿੱਚ ਬਾਬਾ ਅਮਰਦਾਸ ਆਪਣੇ ਸਤਿਗੁਰੂ ਦੇ ਦਰ ਤੇ ਟਹਿਲ ਪੈ ਕਰਦੇ ਨੇ ਤੇ 12 ਸਾਲ ਟਹਿਲ ਕਰਨ ਤੋਂ ਬਾਅਦ ਬਾਬਾ ਅਮਰਦਾਸ ਜੀ ਉਸ ਮਹਿਲ ਦੇ ਮਾਲਕ ਬਣ ਗਏ ਕਹਿਣ ਲੱਗੇ ਸ਼ਬਦ ਵਰਤੇ ਸਿੱਖ ਨਹੀਂ ਗੁਰੂ ਗੁਰੂ ਅੰਗਦ ਜਿਹਾ ਹੋਇਆ ਟਹਿਲਿਆ ਨਹੀਂ ਕੋਈ ਅਮਰਦਾਸ ਜਿਹਾ ਬਣ ਖਲੋਇਆ ਕਹਿਣ ਲੱਗੇ ਸਾਖ ਨਹੀਂ ਕੋਈ ਰਾਮਦਾਸ ਜੈਸਾ ਜੇ ਕਿਤੇ ਰਿਸ਼ਤੇਦਾਰੀ ਤੱਕਣੀ ਹੋਵੇ ਤੇ ਧੰਨ ਗੁਰੂ ਰਾਮਦਾਸ ਸੱਚੇ ਪਿਤਾ ਜੀ ਦੇ ਜੀਵਨ ਨੂੰ ਪੜ੍ਹੋ ਗੁਰੂ ਅਮਰਦਾਸ ਜੀ ਦੇ ਦੁਨਿਆਵੀ ਤੌਰ ਤੇ ਰਿਸ਼ਤੇ ਵਿੱਚ ਉਹ ਦਾਮਾਦ ਨੇ ਪਰ ਸਾਰੀ ਜ਼ਿੰਦਗੀ ਉਹਨਾਂ ਨੇ ਕਦੀ ਇਸ ਰਿਸ਼ਤੇ ਦਾ ਦਾਵਾ ਨਹੀਂ ਸਾਰੀ ਜ਼ਿੰਦਗੀ ਇੱਕ ਅਨੰਤ ਸੇਵਕ ਦੇ ਰੂਪ ਵਿੱਚ ਬਤੀਤ ਕੀਤੀ ਹੈ ਕਿੰਨੇ ਰਿਸ਼ਤੇਦਾਰੀ ਤੱਕੋ ਤੇ ਗੁਰੂ ਰਾਮਦਾਸ ਜੀ ਵਰਗਾ ਸਾਥ ਨਹੀਂ ਕੋਈ ਰਾਮਦਾਸ ਜੈਸਾ ਤੇ ਫਿਰ ਪੁੱਛਿਆ ਮਹਾਰਾਜ ਆਗਿਆਕਾਰੀ ਪੁੱਤਰ ਕਹਿਣ ਲੱਗੇ ਪੁੱਤਰ ਨਹੀਂ ਕੋਈ ਅਰਜਨ ਵੈਸਾ ਜੇ ਕਿਸੇ ਨੇ ਗੁਰੂ ਦੀ ਆਗਿਆ ਨੂੰ ਮੰਨੇ ਤੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਵਰਗਾ ਪੁੱਤਰ ਕਿ ਗੁਰੂ ਰਾਮਦਾਸ ਜੋ ਹੁਕਮ ਕਰਦੇ ਨੇ ਉਹਨੂੰ ਸਤ ਬਚਨ ਮੰਨ ਕੇ ਇਹ ਨਹੀਂ ਦਾਵਾਂ ਕਿ ਮੈਂ ਇਹਨਾਂ ਦਾ ਪੁੱਤਰ ਹਾਂ ਖਾਨ ਖੂਨ ਦਾ ਰਿਸ਼ਤਾ ਹੋਣ ਦੇ ਬਾਵਜੂਦ ਵੀ ਧੰਨ ਗੁਰੂ ਅਰਜੁਨ ਦੇਵ ਜੀ ਨੇ ਪਿਤਾ ਸਤਿਗੁਰੂ ਨੂੰ ਸਤਿਗੁਰੂ ਜਾਣ ਕੇ ਉਹਨਾਂ ਦੀ ਆਗਿਆ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਹੈ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਨੂੰ ਜਦੋਂ ਆਪਾਂ ਆਰੰਭ ਕਰਦੇ ਭਾਵਾਂ ਆਪ ਨੇ ਇਤਿਹਾਸ ਬੇਅੰਤ ਵਾਰੀ ਸ਼ਰਵਣ ਕੀਤਾ ਹੈ ਪਰ ਚਿੰਤ ਕੀਤਾ ਕਿ ਆਪਾਂ ਉਹਨਾਂ ਦਾ ਆਤਮਨ ਪੁਰਬ ਨਾਲ ਚੱਲੇ ਹਾਂ ਸਾਹਿਬ ਧੰਨ ਗੁਰੂ ਅਰਜੁਨ ਦੇਵ ਸੱਚੇ ਪਿਤਾ ਜੀ ਨੇ ਇੱਕ ਗੌੜੀ ਰਾਗ ਅੰਦਰ ਸ਼ਲੋਕ ਦਰਜ ਕੀਤਾ ਹੈ ਤੇ ਮੈਂ ਪਿੱਛੇ ਵੀ ਅਰਜ਼ ਕਰਕੇ ਆਇਆ ਕਹਿੰਦੇ ਜਦੋਂ ਗੁਰੂ ਦਾ ਪੁਰਬ ਹੋਵੇ ਭਾਵੇਂ ਕੋਈ ਵੀ ਪੁਰਬ ਨਾ ਹੋਵੇ ਆ ਕੁਝ ਕੁ ਗੱਲਾਂ ਜ਼ਰੂਰ ਚੇਤੇ ਰੱਖੀ ਪਹਿਲੀ ਗੱਲ ਉਸ ਧਰਤੀ ਨੂੰ ਜ਼ਰੂਰ ਨਮਸਕਾਰ ਕਰੀ ਜਿਸ ਧਰਤੀ ਤੇ ਗੁਰੂ ਦੀ ਆਮਦ ਹੋਈ ਹੋਵੇ ਸਤਿਗੁਰੂ ਦੀ ਆਗਮਨ ਹੋਇਆ ਹੋਵੇ ਦੂਜਾ ਵਚਨ ਕੀਤਾ ਕੇਵਲ ਉਹ ਧਰਤੀ ਨਹੀਂ ਉਸ ਮਾਤਾ ਦੇ ਚਰਨਾਂ ਵਿੱਚ ਨਮਸਕਾਰ ਕਰੀ ਜਿਸ ਦੀ ਕੋਖ ਰਾਹੀਂ ਗੁਰੂ ਜੀ ਦੀ ਅਵਤਰਨ ਹੋਇਆ ਹੈ ਤੀਜਾ ਵਚਨ ਕੀਤਾ ਕਿ ਧਰਤੀ ਔਰ ਮਾਂ ਤੇ ਉਸ ਪਿਤਾ ਨੂੰ ਧੰਨ ਧੰਨ ਕਹੀ ਜਿਸ ਪਿਤਾ ਦੇ ਵਿਹੜੇ ਵਿੱਚ ਸਤਿਗੁਰੂ ਆਏ ਨੇ ਤੇ ਚੌਥਾ ਵਚਨ ਕੀਤਾ ਕਿ ਕੇਵਲ ਧਰਤੀ ਕੇਵਲ ਮਾਤਾ ਕੇਵਲ ਪਿਤਾ ਨਹੀਂ ਉਸ ਕੁੱਲ ਨੂੰ ਵੀ ਸਤਿਕਾਰ ਦੇਈ ਜਿਸ ਕੁੱਲ ਵਿੱਚ ਗੁਰੂ ਆਏ ਨੇ ਤੇ ਨਾਲ ਫਿਰ ਇੱਕ ਵਚਨ ਹੋਰ ਕਹਿ ਦਿੱਤਾ ਉਹਨਾਂ ਸਿੱਖਾਂ ਨੂੰ ਵੀ ਧੰਨ ਧੰਨ ਕਹੀ ਜਿਨ੍ਹਾਂ ਨੇ ਆਪਣੇ ਦੀਦਿਆਂ ਨਾਲ ਗੁਰੂ ਦੇ ਦਰਸ਼ਨ ਕੀਤੇ ਤੇ ਕੰਨਾਂ ਨਾਲ ਗੁਰੂ ਦਾ ਉਪਦੇਸ਼ ਸੁਣਿਆ ਹੈ ਕਿਉਂਕਿ ਕਈ ਵਾਰੀ ਜਦੋਂ ਅਸੀਂ ਇਤਿਹਾਸਕ ਲੜੀ ਸ਼ੁਰੂ ਕਰਦੇ ਹਾਂ ਨਾ ਤੇ ਬੰਦੇ ਦੇ ਮਨ ਵਿੱਚ ਕਈ ਤਰ੍ਹਾਂ ਦੇ ਕਟਾਕਸ਼ ਤਰਕ ਉੱਠਦੇ ਲੋ ਧਰਤੀ ਦੀ ਗੱਲ ਕਿਉਂ ਮਾਤਾ ਪਿਤਾ ਦੀ ਗੱਲ ਕਿਉਂ ਹੁਣ ਤਾਂ ਖਦੇਰੀ ਇਹੋ ਜਿਹੀ ਅਸ਼ਰਧਾ ਦੀ ਚੱਲੀ ਹੈ ਕਿ ਉਨੀ ਕੁ ਗੱਲ ਕਰੋ ਕਿ ਜਦੋਂ ਗੁਰੂ ਦਰਬਾਰ ਵਿੱਚ ਆਏ ਸਨ ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਤਾਂ ਕਹਿ ਰਹੇ ਨੇ ਕਿ ਸਾ ਧਰਤੀ ਭਈ ਖਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਜਾਏ ਉਸ ਧਰਤੀ ਨੂੰ ਕਿਉਂ ਨੀ ਭਾਗਾਂ ਵਾਲੀ ਕਹਾਂਗੇ ਕਿ ਜਿਸ ਧਰਤੀ ਤੇ ਸਤਿਗੁਰੂ ਜਾ ਕੇ ਵਿਰਾਜਮਾਨ ਹੋਏ ਭਾਵਾਂ ਅਸੀਂ ਇਹ ਸ਼ਬਦ ਵਰਤਦੇ ਹਾਂ ਕਿ ਧਰਤੀ ਸਾਰੀ ਇੱਕੋ ਜਿਹੀ ਕੋਈ ਚੰਗੀ ਮੰਦੀ ਨਹੀਂ ਪਰ ਗੁਰੂ ਕੇ ਸਿੱਖੋ ਆਪ ਬਾਣੀ ਪੜ੍ਹਨ ਵਾਲੇ ਸੁਣਨ ਵਾਲੇ ਬੈਠੇ ਹੋ ਗੁਰੂ ਗ੍ਰੰਥ ਸਾਹਿਬ ਚ ਇੱਕ ਨਹੀਂ ਬੇਅੰਤ ਪ੍ਰਮਾਣ ਮਿਲਦੇ ਨੇ ਜਿੱਥੇ ਧਰਤੀ ਦਾ ਵੀ ਜ਼ਿਕਰ ਕੀਤਾ ਗਿਆ ਜਦੋਂ ਅਸੀਂ ਪੜ੍ਹਦੇ ਹਾਂ ਕਿ ਜਿੱਥੇ ਸਭੇ ਥਾਂ ਨਹੀਂ ਤੁਰ ਜੇਵਾ ਕਿ ਉਹ ਥਾਂ ਦਾ ਧਰਤੀ ਦਾ ਜ਼ਿਕਰ ਨਹੀਂ ਕਹਿਣ ਲੱਗੇ ਵੱਧੋ ਪੁਰਖ ਵਿਧਾਤੇ ਤਾਂ ਤੂੰ ਸੁਣਿਆ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਜਾਂ ਗੁਰੂ ਗ੍ਰੰਥ ਸਾਹਿਬ ਚ ਬਚਨ ਪੜ੍ਹਦੇ ਹਾਂ ਕਿ ਧੰਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀ ਜਦੋਂ ਅਸੀਂ ਇਹ ਬਚਨ ਪੜ੍ਹਦੇ ਹਾਂ ਦਾਤਾ ਸੋ ਦਰ ਤੇਰਾ ਕੇ ਹਾਂ ਸੋ ਘਰ ਕੇ ਹਾਂ ਜਿਤ ਬਹਿ ਸਰਬ ਸੰਭਾਲੇ ਜਦੋਂ ਪੜ੍ਹਦੇ ਹਾਂ ਕਿ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਗੁਰੂ ਗ੍ਰੰਥ ਸਾਹਿਬ ਚ ਕਬੀਰ ਜੀ ਕਹਿੰਦੇ ਕਬੀਰ ਸੋਈ ਮੁੱਖ ਧਨ ਹੈ, ਜੇ ਤੂੰ ਕਹੀਏ ਰਾਮ ਪਿਆਰਿਓ ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਕੀ ਉਹ ਗ੍ਰਾਮ ਪਿੰਡ ਨਹੀਂ, ਕੀ ਉਹ ਥਾਵਾਂ ਦਾ ਜ਼ਿਕਰ ਨਹੀਂ। ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਇਤਿਹਾਸ ਦੀ ਵਿਆਖਿਆ ਕਰੀਏ ਤੇ ਉਹ ਥਾਂ ਨਮਸਕਾਰ ਯੋਗ ਹੈ, ਜਿਸ ਥਾਂ ਤੇ ਸਤਿਗੁਰੂ ਜੀ ਨੇ ਆਪਣਾ ਆਮਦ ਉਹਨਾਂ ਦੀ ਕੋਈ ਆਪਣਾ ਆਸਣ ਲਾਇਆ। ਸਾਹਿਬ ਨੇ ਸ਼ਬਦ ਵਰਤੇ ਕਿ ਸਾਹ ਧਰਤੀ ਪਈ ਖੜੇ ਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਜਾਏ ਨਾਲ ਗਿਆ, ਛੇ ਜੰਤ ਭੈ ਖੜੀ ਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਪਿਆਰਿਓ, ਜਿਨ੍ਹਾਂ ਨੇ ਜਿੰਨੀ ਮੇਰਾ ਸਤਿਗੁਰ ਦੇਖਿਆ ਆਏ, ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ ਉਹਨਾਂ ਸਿੱਖਾਂ ਨੂੰ ਵੀ ਆਪਾਂ ਧੰਨ ਕਹਾਂਗੇ। ਅਗਲੀ ਤੁਕ ਹੈ ਪਿਆਰਿਓ, ਕੇਵਲ ਧਰਤੀ ਦੇ ਜੀਵ ਨਹੀਂ, ਸਾਹਿਬ ਜੀ ਸ਼ਬਦ ਵਰਦੇ ਨੇ, ਕਹਿਣ ਲੱਗੇ ਧੰਨ ਧੰਨ ਪਿਤਾ, ਉਸ ਪਿਤਾ ਨੂੰ ਧੰਨ ਕਹਾਂਗੇ। ਤੇ ਮੈਂ ਅੱਗੇ ਚੱਲ ਕੇ ਬੇਨਤੀ ਕਰਨੀ ਹੈ ਉਹ ਧਰਤੀ ਕਿਹੜੀ, ਪਿਤਾ ਜੀ ਕੌਣ ਤੇ ਮਾਤਾ ਜੀ ਕੌਣ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਹੀ, ਜਿਨ ਗੁਰੂ ਜਣਿਆ ਮਾਏ। ਤੇ ਕਹਿਣ ਲੱਗੇ ਤਾਂ ਧੰਨ ਕਹੀ ਕਿਉਂਕਿ ਧੰਨ ਧੰਨ ਗੁਰੂ, ਜਿਨ ਨਾਮ ਆਰਾਧਿਆ ਆਪ ਕਰਿਆ ਜਿੰਨੀ ਬਿਠਾ ਤਿਨਾ ਲੈ ਛੜੈ। ਕਿ ਗੁਰੂ ਨੂੰ ਧੰਦਾ ਜੋ ਕਹਿ, ਜਿਨ੍ਹਾਂ ਆਪ ਨਾਮ ਦੀ ਘਾਲਣਾ ਘਾਲੀ ਤੇ ਜਿਨ੍ਹਾਂ ਨੇ ਸਤਿਗੁਰੂ ਨੂੰ ਦੇਖਿਆ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿੰਨੀ ਬਿਠਾ ਜਿਨ੍ਹਾਂ ਤੱਕਿਆ ਉਹਨਾਂ ਦਾ ਪਾਲ ਤਾਰਾ ਹੋ ਗਿਆ। ਸੱਚ ਜਾਣੋ ਕਿ ਜਿਨ੍ਹਾਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਉਹਨਾਂ ਦਾ ਪਾਰ ਉਤਾਰਾ ਹੋਇਆ ਹੈ। ਸਭ ਤੋਂ ਪਹਿਲਾਂ ਕਿ ਉਹ ਧਰਤੀ ਜਿਹਨੂੰ ਆਪਾਂ ਅੱਜ ਸ਼ਬਦ ਵਰਤਨੇ ਹਾਂ ਕਿ ਨਾਗੇ ਦੀ ਸਰਾਂ ਕਿਹਾ ਜਾਂਦਾ, ਹਕੀਕਤ ਵਿੱਚ ਉਸ ਪਿੰਡ ਦਾ ਨਾਮ ਉਸ ਵੇਲੇ ਮੱਤੇ ਦੀ ਸਰਾਂ ਕਿਹਾ ਜਾਂਦਾ ਸੀ। ਸਹਿਬ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਕੀ ਉਹਨਾਂ ਦਾ ਇਸ ਧਰਤੀ ਨਾਲ ਉਸ ਖਾਨਦਾਨ ਦਾ ਕਦੋਂ ਤੋਂ ਸੰਬੰਧ ਹੈ? ਦੇਖੋ ਜੋ ਇਤਿਹਾਸ ਵਿੱਚੋਂ ਕੁਝ ਨੁਕਤੇ ਮਿਲਦੇ ਨੇ, ਅਸਲ ਵਿੱਚ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਇਹਨਾਂ ਉਹਨਾਂ ਦੇ ਬਜ਼ੁਰਗਾਂ ਦਾ ਅਸਲ ਵਿੱਚ ਇਹ ਪਿੰਡ ਨਹੀਂ ਸੀ। ਉਹਨਾਂ ਦਾ ਅਸਲੀ ਪਿੰਡ ਹੁਣ ਪਾਕਿਸਤਾਨ ਦੀ ਧਰਤੀ ਵਿੱਚ ਹੈ। ਉਸ ਪਿੰਡ ਦਾ ਨਾਮ ਮੰਗੋਵਾਲ ਇਤਿਹਾਸਕਾਰਾਂ ਨੇ ਵਰਤਿਆ ਹੈ। ਇੱਕ ਇਤਿਹਾਸਕਾਰ ਨੇ ਜ਼ਿਲ੍ਹਾ ਗੁਜਰਾਤ ਲਿਖਿਆ ਹੈ ਤੇ ਦੂਸਰੇ ਨੇ ਜ਼ਿਲ੍ਹਾ ਸਿਆਲਕੋਟ ਦਾ ਜ਼ਿਕਰ ਕੀਤਾ ਹੈ। ਇਹਨਾਂ ਦੇ ਬਜ਼ੁਰਗ ਜਿਹੜਾ ਸਾਰਾ ਪਰਿਵਾਰ ਜਿੱਥੇ ਇਹਨਾਂ ਦਾ ਅਸਲੀ ਟਿਕਾਣਾ ਸੀ ਉਹ ਪਾਕਿਸਤਾਨ ਵਿੱਚ ਪਿੰਡ ਮੰਗੋਵਾਲ। ਹੁਣ ਇਹ ਮੱਤੇ ਦੀ ਸਰਾਂ ਦੇ ਗੁਰੂ ਅੰਗਦ ਸਾਹਿਬ ਸੱਚੇ ਪਿਤਾ, ਇਹਨਾਂ ਦੇ ਪਿਤਾ ਦਾ ਨਾਮ ਹੈ ਬਾਬਾ ਫੇਰੂ ਜੀ, ਫੇਰੂ ਮਲ ਸ਼ਬਦ ਵਰਤਨੇ। ਬਾਬਾ ਫੇਰੂ ਮਲ ਜੀ ਦੇ ਪਿਤਾ ਦਾ ਨਾਮ ਹੈ ਭਾਈ ਗੇਤੂ ਮਲ ਜੀ, ਅੱਗੋ ਉਹਨਾਂ ਦੇ ਪਿਤਾ ਦਾ ਨਾਮ ਹੈ ਭਾਈ ਸੂਰਜ ਮਲ ਜੀ। ਵਪਾਰ ਕਰਨ ਵਾਲੇ ਸਨ ਤੇ ਵਪਾਰ ਦੇ ਸਿਲਸਿਲੇ ਵਿੱਚ ਕਹਿੰਦੇ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਦਾਦਾ ਇਸ ਮੱਤੇ ਕੀ ਸਰਾਂ ਤੇ ਆਏ। ਜਦੋਂ ਵਪਾਰ ਕਰਨ ਆਏ ਇੱਥੇ ਬਾਬਾ ਫੇਰੂ ਜੀ ਦੇ ਪਿਤਾ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਦਾਦਾ ਜਿਨ੍ਹਾਂ ਨੂੰ ਆਪਾਂ ਸ਼ਬਦ ਪਿਆਰ ਸਤਿਕਾਰ ਨਾਲ ਵਰਤਾਂਗੇ ਬਾਬਾ ਗੇਤੂ ਜੀ, ਉਹਨਾਂ ਦਾ ਰਿਸ਼ਤਾ ਮੱਤੇ ਦੀ ਸਰਾਂ ਵਿੱਚ ਹੋਇਆ ਸੀ। ਇਸ ਪਿੰਡ ਵਿੱਚ ਉਹਨਾਂ ਦੀ ਸ਼ਾਦੀ ਹੋਈ। ਸ਼ਾਦੀ ਤੋਂ ਬਾਅਦ ਕਹਿੰਦੇ ਨੇ ਇੱਥੇ ਉਹਨਾਂ ਟਿਕਾਣਾ ਕੀਤਾ, ਇੱਥੇ ਵਪਾਰ ਕਰਨ ਲੱਗ ਪਏ। ਉਸ ਤੋਂ ਬਾਅਦ ਇਹ ਪਰਿਵਾਰ ਜ਼ਿਲ੍ਹਾ ਸਿਆਲਕੋਟ ਤੋਂ ਮੱਤੇ ਦੀ ਸਰਾਂ ਵਿੱਚ ਆ ਗਿਆ। ਇਸ ਕਰਕੇ ਬੇਨਤੀ ਕਰ ਰਿਹਾ ਕਿ ਥੋੜਾ ਜਿਹਾ ਪਿਛੋਕੜ ਵਿੱਚ ਚੱਲ ਕੇ ਇਹ ਧਰਤੀ ਭਾਗਾਂ ਵਾਲੀ ਕਿਵੇਂ ਵਰ ਹੋਈ। ਬਾਬਾ ਫੇਰੂ ਜੀ ਦੇ ਪਿਤਾ ਜੀ ਇੱਥੇ ਆਏ ਨੇ, ਸਮੇਂ ਦੇ ਨਾਲ ਇਸ ਭਾਈ ਗੇਤੂ ਮਲ ਜੀ ਦੇ ਘਰ ਚਾਰ ਪੁੱਤਰਾਂ ਦਾ ਜਨਮ ਹੋਇਆ ਹੈ। ਉਹਨਾਂ ਚਾਰਾਂ ਵਿੱਚੋਂ ਇੱਕ ਨੇ ਬਾਬਾ ਫੇਰੂ ਜੀ। ਤੇ ਕੈਸੀ ਅਸਚਰਜ ਖੇਡ ਕਿ ਜਿਸ ਪਿੰਡ ਦੇ ਵਿੱਚ ਬਾਬਾ ਫੇਰੂ ਜੀ ਦੇ ਪਿਤਾ ਦੀ ਸ਼ਾਦੀ ਕੋਈ ਮੱਤੇ ਦੀ ਸਰਾਂ ਵਿੱਚ, ਉਸੇ ਮੱਤੇ ਦੀ ਸਰਾਂ ਦੇ ਪਿੰਡ ਵਿੱਚ ਇੱਕ ਯੋਗ ਰਿਸ਼ਤਾ ਲੱਭ ਕੇ ਬਾਬਾ ਫੇਰੂ ਜੀ ਦੀ ਵੀ ਸ਼ਾਦੀ ਉਸ ਪਿੰਡ ਵਿੱਚ ਹੋਈ। ਤੇ ਗੁਰਮੁਖੋ ਹੈਰਾਨਗੀ ਦੀ ਗੱਲ ਇਹ ਵੇ ਕਿ ਪਿਤਾ ਦੀ ਸ਼ਾਦੀ ਵੀ ਉਸ ਪਿੰਡ ਵਿੱਚ ਹੈ, ਪੁੱਤਰ ਦੀ ਸ਼ਾਦੀ ਵੀ ਉਸ ਪਿੰਡ ਵਿੱਚ ਬਾਬਾ ਫੇਰੂ ਜੀ ਦੀ ਹੋਈ। ਤੇ ਇਸ ਸੰਬੰਧੀ ਤਿੰਨ ਨਾਮ ਆਮ ਤੌਰ ਤੇ ਸਿਆਣੇ ਵਰਤੇ। ਬਾਬਾ ਫੇਰੂ ਜੀ ਦੇ ਸੁਪਤਨੀ ਨੂੰ ਕਈਆਂ ਨੇ ਬੀਬੀ ਦਇਆ ਕੌਰ ਲਿਖਿਆ ਹੈ, ਕਈਆਂ ਨੇ ਬੀਬੀ ਰਾਮੋ ਲਿਖਿਆ ਹੈ। ਆਮ ਤੌਰ ਤੇ ਪ੍ਰਚਲਿਤ ਨਾਮ ਮਾਤਾ ਸਵਰਾਈ ਹੈ। ਗੁਰਮੁਖੋ ਇਹ ਦੋ ਸ਼ਬਦ ਆਉਣੇ ਨੇ ਗੁਰੂ ਅੰਗਦ ਸਾਹਿਬ ਦੇ ਜੀਵਨ ਵਿੱਚ। ਇੱਕ ਖਡੂਰ ਸਾਹਿਬ ਦੀ ਧਰਤੀ ਤੇ ਮਾਤਾ ਸਭਰਾਈ ਦਾ ਜ਼ਿਕਰ ਹੁੰਦਾ ਤੇ ਇੱਥੇ ਮੱਤੇ ਦੀ ਸਰਾਂ ਬਾਬਾ ਫੇਰੂ ਜੀ ਦੀ ਸ਼ਾਦੀ ਉਸ ਬੀਬੀ ਸਭਰਾਈ ਨਾਲ ਹੋਈ। ਸੰਨ 1504 ਆਇਆ ਹੈ, ਉਸ ਮਾਲਕ ਨੇ ਕਿਰਪਾ ਕੀਤੀ ਹੈ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ, ਦੇਖੋ ਕਿਹੋ ਜਿਹਾ ਅਚਰਜ ਖੇਡ ਹੈ। ਸਮੇਂ ਤੋਂ ਪਹਿਲਾਂ ਉਸ ਦਾਤ ਨੇ ਮਿਲਣਾ ਨਹੀਂ, ਸਮੇਂ ਤੋਂ ਪਹਿਲਾਂ ਅੰਦਰ ਨੂੰ ਭਾਗ ਨਹੀਂ ਲੱਗਦਾ। ਸੰਨ 1504 ਨੂੰ ਭਾਈ ਲਹਿਣਾ ਜੀ ਮੱਤੇ ਦੀ ਸਰਾਂ ਵਿੱਚ ਬਾਬਾ ਫੇਰੂ ਜੀ ਦੇ ਘਰ ਅੰਦਰ ਮਾਤਾ ਸਭਰਾਈ ਦੇ ਘਰ ਉਹਨਾਂ ਦੀ ਆਮਦ ਹੋਈ। ਹਜ਼ੂਰ ਦਾ ਉੱਥੇ ਆਗਮਨ ਹੋਇਆ ਹੈ। ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਆਰਬਲਾ ਦੁਨਿਆਵੀ ਤੌਰ ਤੇ ਵੇਖੀਏ ਤੇ 35 ਸਾਲ ਦੀ ਹੈ। ਬਾਬਾ ਅਮਰਦਾਸ ਹਾਲਾਂ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਨਾਲ ਮੇਰਾ ਰਿਸ਼ਤਾ ਬਣਨਾ। ਬਾਬਾ ਅਮਰਦਾਸ ਜੀ ਦੀ ਆਰਬਲਾ ਉਸ ਵੇਲੇ 25 ਸਾਲ ਦੀ ਹੈ। ਧੰਨ ਗੁਰੂ ਅੰਗਦ ਸਾਹਿਬ 1504 ਨੂੰ, ਸਹਿਬ ਬਾਬਾ ਅਮਰਦਾਸ ਜੀ ਉਹ 1479 ਨੂੰ, ਤੇ ਮੇਰੇ ਸਹਿਬ ਕਿਰਪਾਲੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਦੀ ਆਮਦ 1469 ਨੂੰ ਹੈ। 35 ਸਾਲ ਭਾਈ ਲਹਿਣਾ ਜੀ ਤੋਂ ਗੁਰੂ ਨਾਨਕ ਸਾਹਿਬ ਵੱਡੇ ਨੇ, 25 ਸਾਲ ਬਾਬਾ ਅਮਰਦਾਸ ਜੀ ਬਾਬਾ ਲਹਿਣਾ ਜੀ ਤੋਂ ਵੱਡੇ ਨੇ। ਪਰ ਦੇਖੋ ਜਿਹਨੂੰ ਦਾਤ ਪਹਿਲਾਂ ਮਿਲਦੀ ਹੋਵੇ, ਜਿਹਦੇ ਮਸਤਕ ਵਿੱਚ ਮਾਲਕ ਨੇ ਲਿਖੀ ਹੋਵੇ, ਉਹਨੂੰ ਸਮੇਂ ਦੇ ਨਾਲ ਦਾਤ ਮਿਲਦੀ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ, ਬਾਬਾ ਫੇਰੂ ਜੀ ਦੇ ਘਰ ਸੰਨ 1504 ਨੂੰ ਸਹਿਬ ਕਿਰਪਾਲੂ ਬਾਬਾ ਲਹਿਣਾ ਜੀ ਉਹਨਾਂ ਦਾ ਅਵਤਰਨ ਹੋਇਆ ਹੈ। ਪਰਿਵਾਰ ਅੱਜ ਦਾ ਪ੍ਰਸੰਨ ਹੈ। ਇਸੇ ਪਿੰਡ ਦੇ ਅੰਦਰ ਮੱਤੇ ਦੀ ਸਰਾਂ ਵਿੱਚ ਇੱਕ ਭਾਈ ਤਖਤ ਮਲ ਰਹਿੰਦੇ, ਜਿਨ੍ਹਾਂ ਬਾਰੇ ਇਤਿਹਾਸ ਕਹਿੰਦਾ ਹੈ ਤਕਰੀਬਨ ਉਹ 50-60 ਪਿੰਡਾਂ ਦੇ ਮਾਲਕ ਸਨ। ਮੈਂ ਇੱਕ ਬੇਨਤੀ ਹੋਰ ਕਰ ਗਿਆ ਵੀ ਇੱਥੋਂ ਤਾਂ ਆਪਾਂ ਗੱਲ ਸ਼ੁਰੂ ਕੀਤੀ ਹੈ ਕਿਉਂਕਿ ਖਡੂਰ ਦੀ ਘਟਨਾ ਜਿੱਥੇ ਗੁਰੂ ਅੰਗਦ ਸਾਹਿਬ ਗੁਰੂ ਜੋਤ ਪ੍ਰਗਟ ਤੇ ਹੋਈਏ, ਜਿਸ ਘਰ ਵਿੱਚ ਬੈਠੇ ਨੇ ਉਸ ਬੀਬੀ ਦਾ ਸੰਬੰਧ ਇਸ ਮੱਤੇ ਦੀ ਸਰਾਂ ਦੇ ਨਾਲ ਹੈ। ਸਾਹਿਬ ਕਿਰਪਾਲੂ ਜੀ ਇਸ ਮੱਤੇ ਦੀ ਸਰਾਂ ਵਿੱਚ ਭਾਈ ਤਖਤ ਮੱਲ ਉਹਨਾਂ ਦਾ ਬਹੁਤ ਚੰਗਾ ਕਾਰੋਬਾਰ ਹੈ। ਬਾਬਾ ਫੇਰੂ ਜੀ ਉਹਨਾਂ ਦੇ ਮੁੰਸ਼ੀ ਨੇ, ਉਹਨਾਂ ਦੇ ਅੱਗੇ 7 ਪੁੱਤਰ ਨੇ ਤੇ ਇੱਕ ਧੀ ਸੀ ਜਿਹਨੂੰ ਅਸੀਂ ਖਡੂਰ ਸਾਹਿਬ ਵਾਲੀ ਬੀਬੀ ਨੂੰ ਸ਼ਬਦ ਵਰਤਨੇ ਆ ਮਾਤਾ ਸਭਰਾਈ। ਅਸਲ ਵਿੱਚ ਉਹਦਾ ਨਾਮ ਵਿਦਵਾਨ ਕਹਿੰਦੇ ਨੇ ਨਾਮ ਸੀ ਵੀਰਾ ਬਾਈ। ਉਹਦੇ 7 ਭਰਾ ਸਨ ਤੇ 7 ਭਰਾ ਹੋਣ ਕਰਕੇ ਉਹਨੂੰ ਪਹਿਲਾਂ 7 ਭਰਾਈ ਕਹਿਣ ਲੱਗ ਪਏ ਤੇ ਸ਼ਬਦ ਅੱਗੇ ਜਾਂਦਿਆਂ ਜਾਂਦਿਆਂ ਇਹ ਅੱਖਰ ਬਣ ਗਿਆ ਸਭਰਾਈ। ਇਸ ਕਰਕੇ ਦੋ ਨਾਮ ਖਾਸ ਕਰਕੇ ਬੇਬੇ ਨਾਨਕੀ ਤੇ ਮਾਤਾ ਨਾਨਕੀ, ਇੱਕ ਮਾਤਾ ਸਭਰਾਈ ਗੁਰੂ ਅੰਗਦ ਸਾਹਿਬ ਜੀ ਦੇ ਮਾਤਾ ਨੇ ਤੇ ਇੱਕ ਉਸੇ ਧਰਤੀ ਦੇ ਭਾਈ ਤਖਤ ਮਲ ਦੀ ਬੱਚੀ ਜਿਹਦੇ 7 ਭਰਾ ਨੇ। 7 ਭਰਾਵਾਂ ਦੀ ਇੱਕ ਭੈਣ ਹੈ। ਉਸ ਵੀਰਾ ਬਾਈ ਦਾ ਨਾਮ ਲੋਕਾਂ ਨੇ 7 ਭਰਾਈ ਕਿਹਾ ਤੇ ਉਹ ਖਡੂਰ ਦੀ ਧਰਤੀ ਤੇ ਵਿਆਹੀ ਹੋਈ ਸੀ। ਉੱਥੇ ਆ ਕੇ ਗੁਰੂ ਅੰਗਦ ਸਾਹਿਬ ਫਿਰ ਕਰਤਾਰਪੁਰ ਦੀ ਧਰਤੀ ਤੋਂ ਖਡੂਰ ਉਸ ਮਾਈ ਦੇ ਘਰ ਰਹੇ। ਸਾਹਿਬ ਕਿਰਪਾਲੂ ਜੀ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਿਤਾ ਉਹਨਾਂ ਦਾ ਅਵਤਰਨ ਜਦੋਂ ਹੋਇਆ ਤੇ ਬਾਬਾ ਫੇਰੂ ਜੀ ਤਖਤ ਮਲ ਦੇ ਕੋਲ ਨੌਕਰੀ ਕਰਦੇ ਸਨ। ਕਹਿੰਦੇ ਇੱਕ ਵਾਰੀ ਹਿਸਾਬ ਕਿਤਾਬ ਕਰਦਿਆਂ ਕਿਤੇ ਕੁਝ ਕੁ ਪੈਸਿਆਂ ਦਾ ਉਹਨਾਂ ਨੂੰ ਹਿਸਾਬ ਠੀਕ ਨਾ ਲੱਗਾ ਤੇ ਭਾਈ ਤਖਤ ਮਲ ਨਾਲ ਉਹਨਾਂ ਦੀ ਕੁਝ ਅਣਬਣ ਹੋ ਗਈ। ਵਿਦਵਾਨ ਤਾਂ ਇਹ ਵੀ ਲਿਖਦੇ ਨੇ ਕਿ ਬਾਬਾ ਫੇਰੂ ਜੀ ਨੂੰ ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਨੂੰ ਉਸ ਭਾਈ ਤਖਤ ਮਲ ਨੇ ਕੁਝ ਸਮੇਂ ਦੇ ਲਈ ਕੈਦ ਵਿੱਚ ਰੱਖਣ ਦਾ ਵੀ ਜ਼ਿਕਰ ਆਉਂਦਾ ਹੈ। ਧੰਨ ਗੁਰੂ ਅੰਗਦ ਸਾਹਿਬ ਉਹਨਾਂ ਨੇ ਮਾਤਾ ਸਭਰਾਈ ਜੋ ਖਡੂਰ ਦੀ ਧਰਤੀ ਦੇਵੇ ਉਹਨਾਂ ਨੂੰ ਭੂਆ ਕਹਿੰਦੇ ਸਨ। ਕਿਉਂ? ਕਿਉਂਕਿ ਉਹ ਬੀਬੀ ਸਭਰਾਈ ਬਾਬਾ ਫੇਰੂ ਜੀ ਨੂੰ ਆਪਣਾ ਭਰਾ ਬਰਾਬਰ ਸਮਝਦੀ ਸੀ। ਜਦੋਂ ਭਾਈ ਤਖਤ ਮਲ ਨਾਲ ਅਣਬਣ ਹੋਈਏ ਤੇ ਭਾਈ ਲਹਿਣਾ ਜੀ ਖਡੂਰ ਦੀ ਧਰਤੀ ਤੇ ਆਏ ਸਨ। ਵਿਦਵਾਨ ਕਹਿੰਦੇ ਨੇ ਉਹ ਬੀਬੀ ਸਭਰਾਈ ਗਈ ਜਦੋਂ ਉੱਥੇ ਲੇਖਾ ਜੋਖਾ ਕੀਤਾ ਗਿਆ ਤੇ ਪਰਤ ਕੇ ਹਿਸਾਬ ਬਿਲਕੁਲ ਪੂਰਾ ਹੋਇਆ ਤੇ ਬਾਬਾ ਫੇਰੂ ਜੀ ਦਾ ਪਰਤ ਕੇ ਮਨ ਉਚਾਟ ਹੋ ਗਿਆ ਕਿ ਅੱਜ ਤੋਂ ਬਾਅਦ ਇੱਥੇ ਨੌਕਰੀ ਨਹੀਂ ਕਰਨੀ। ਸਮਾਂ ਆਇਆ। ਕਹਿੰਦੇ ਨੇ ਬਾਬਾ ਫੇਰੂ ਜੀ ਇਸ ਪਿੰਡ ਤੋਂ ਹਰੀ ਕੇ ਆਏ ਨੇ। ਇੱਕ ਹੋਰ ਬੇਨਤੀ ਕਰਦਿਆਂ ਕਿ ਸਨ 1519 ਦੇ ਕਰੀਬ ਸਾਹਿਬ ਕਿਰਪਾਲੂ ਧੰਨ ਗੁਰੂ ਅੰਗਦ ਸਾਹਿਬ ਜੀ ਜਿਨ੍ਹਾਂ ਦਾ ਨਾਮ ਉਸ ਵੇਲੇ ਭਾਈ ਲਹਿਣਾ ਹੈ ਉਹਨਾਂ ਦਾ ਰਿਸ਼ਤਾ ਖਡੂਰ ਸਾਹਿਬ ਦੇ ਨੇੜੇ ਪਿੰਡ ਹੈ ਸੰਗਤ ਕਹਿੰਦੇ ਉਸ ਪਿੰਡ ਦੇ ਰਹਿਣ ਵਾਲੇ ਧਨੀ ਸ਼ਾਹੂਕਾਰ ਜਿਹਦਾ ਨਾਮ ਸੀ ਭਾਈ ਦੇਵੀ ਚੰਦ ਉਸ ਦੇਵੀ ਚੰਦ ਦੀ ਬੱਚੀ ਸੀ ਜਿਨ੍ਹਾਂ ਨੂੰ ਅਸੀਂ ਸਤਿਕਾਰ ਨੂੰ ਕਹਿੰਦੇ ਹਾਂ ਮਾਤਾ ਖੀਵੀ ਜੀ ਜਿਨ੍ਹਾਂ ਦਾ ਨਾਮ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕੋ ਇੱਕ ਗੁਰੂ ਮਹਿਲ ਹੈ ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਖਾਸ ਕਰਕੇ ਦੋ ਵਾਰੀ ਕਿ ਮਾਤਾ ਖੀਵੀ ਸੌ ਸੋਏ ਦੂਸਰਾ ਸ਼ਬਦ ਆਉਂਦਾ ਹੈ ਕਿ ਬਲਵੰਡ ਖੀਵੀ ਨੇਕ ਰਨ ਜਿਸ ਬਹੁਤੀ ਸ਼ੌਂਕ ਪਤਰਾਲੀ ਧੰਨ ਗੁਰੂ ਅੰਗਦ ਸਾਹਿਬ ਉਹਨਾਂ ਦੀ ਸ਼ਾਦੀ ਇਸ ਸੰਗਰ ਪਿੰਡ ਵਿੱਚ ਮਾਤਾ ਖੀਵੀ ਜੀ ਨਾਲ ਭਾਈ ਦੇਵੀ ਚੰਦ ਜੀ ਉਹਨਾਂ ਦੀ ਇਹ ਸੁਪੁੱਤਰੀ ਹੈ ਉਹਦੇ ਨਾਲ ਹੋਈ ਤੇ ਕੈਸੀ ਸਵਾਦਲੀ ਘਟਨਾ ਕਿ ਧੰਨ ਗੁਰੂ ਅੰਗਦ ਸਾਹਿਬ ਭਾਈ ਲਹਿਣਾ ਜੀ ਦਾ ਰਿਸ਼ਤਾ ਵੀ ਉਸ ਬੀਬੀ ਸਵਰਾਈ ਨੇ ਕਰਾਇਆ ਹੈ ਜੋ ਭਾਈ ਤਖਤ ਮਲ ਦੀ ਬੱਚੀ ਹੈ ਤੇ ਆਪ ਉਹ ਖਡੂਰ ਦੀ ਧਰਤੀ ਤੇ ਵਿਆਹੀ ਹੋਈ ਆਪ ਉਹ ਰਿਸ਼ਤਾ ਕਰਾਇਆ ਉਹਨਾਂ ਉੱਥੇ ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਉਹਨਾਂ ਦੀ ਸ਼ਾਦੀ ਹੋਈ ਖੈਰ ਸਮੇਂ ਦੇ ਨਾਲ ਬਾਬਾ ਫੇਰੂ ਜੀ ਮੱਤੇ ਦੀ ਸਰਾਂ ਤੋਂ ਖਰੀ ਕੇ ਆ ਗਏ ਕੁਝ ਸਮਾਂ ਇੱਥੇ ਵਪਾਰ ਕੀਤਾ ਸੰਖੇਪ ਅਰਜ ਕਰਾਂ ਪਰਤ ਕੇ ਉਹ ਸੰਗਰ ਪਿੰਡ ਆਏ ਨੇ ਕੁਝ ਸਮਾਂ ਇੱਥੇ ਟਿਕੇ ਨੇ ਫਿਰ ਵਿਦਵਾਨ ਕਹਿੰਦੇ ਨੇ ਖਰੀਦ ਕੇ ਚਲੇ ਗਏ ਅਖੀਰ ਤੇ ਉਹਨਾਂ ਫਿਰ ਵਸੇਬਾ ਸੰਗਰ ਪਿੰਡ ਵਿੱਚ ਬਣਾਇਆ ਹੈ ਸੰਨ 1526 ਆਇਆ ਤੇ ਬਾਬਾ ਫੇਰੂ ਜੀ ਉਸ ਪਰਮਾਤਮਾ ਦਾ ਸਦਰਾ ਆਇਆ ਤੇ ਆਪਣੇ ਪੰਜ ਭੂਤਕ ਚੋਲੇ ਨੂੰ ਤਿਆਗ ਗਏ ਬਾਬਾ ਫੇਰੂ ਜੀ ਦੇ ਚਲਾਣੇ ਤੋਂ ਬਾਅਦ ਭਾਈ ਲਹਿਣਾ ਜੀ ਉਹਨਾਂ ਉੱਤੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਆ ਗਈ ਸਾਰਾ ਘਰ ਦਾ ਕਾਰੋਬਾਰ ਹੁਣ ਉਹਨਾਂ ਨੇ ਸੰਭਾਲ ਲਿਆ ਹੈ ਦੇਖੋ ਸੰਗਤ ਪਿੰਡ ਕੁਝ ਸਮਾਂ ਉਹਨਾਂ ਦੁਕਾਨ ਕੀਤੀ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਖਡੂਰ ਸਾਹਿਬ ਦੀ ਧਰਤੀ ਤੇ ਵੀ ਸਾਹਿਬ ਧੰਨ ਗੁਰੂ ਅੰਗਦ ਸਾਹਿਬ ਨੇ ਆਪਣਾ ਵਸੇਬਾ ਪਹਿਲਾਂ ਕੀਤਾ ਖੈਰ ਸਾਹਿਬ ਗੁਰੂ ਅੰਗਦ ਦੇਵ ਉਹ ਆਪਣੇ ਪਿਤਾ ਦੀ ਤਰ੍ਹਾਂ ਇਮਾਨਦਾਰ ਨੇ ਅੰਦਰ ਦੀ ਬਿਰਤੀ ਬੜੀ ਪਵਿੱਤਰ ਹੈ ਪਰ ਉਹਨਾਂ ਦੇ ਅੰਦਰ ਨੂੰ ਟਿਕਾ ਨਹੀਂ ਕਿਉਂਕਿ ਬਾਬਾ ਫੇਰੂ ਜੀ ਆਦਿ ਜਵਾਲਾ ਜੀ ਦੇ ਪੁਜਾਰੀ ਸਨ ਦੇਵੀ ਦੇ ਪੁਜਾਰੀ ਸਨ ਹਰ ਸਾਲ ਉਹ ਜਥਾ ਲੈ ਕੇ ਦੇਵੀ ਦੇ ਜਾਂਦੇ ਸਨ ਬਾਬਾ ਫੇਰੂ ਜੀ ਦੇ ਚਲਾਣੇ ਤੋਂ ਬਾਅਦ ਇਹ ਕੰਮ ਭਾਈ ਲਹਿਣਾ ਜੀ ਨੇ ਸੰਭਾਲ ਲਿਆ ਹੈ ਕਹਿੰਦੇ ਨੇ ਇਹਨਾਂ ਨੇ ਇੱਕ ਨੇਮ ਬਣਾ ਲਿਆ ਕਿ ਦੇਵੀ ਦੇ ਹਰ ਸਾਲ ਜਾਣਾ ਤੇ ਆਪ ਪਿਤਾਵਾਂ ਗਾਉਣੀਆਂ ਆਪ ਝੰਡਾ ਲੈ ਕੇ ਅੱਗੇ ਤੁਰਨਾ ਤੇ ਕਈ ਵਾਰੀ ਸਾਰੀ ਸਾਰੀ ਰਾਤ ਜਾ ਕੇ ਦੇਵੀ ਦੀਆਂ ਪਿਤਾਵਾਂ ਪੜੀ ਜਾਂਦੀਆਂ ਪਰ ਅੰਦਰ ਨੂੰ ਟਿਕਾ ਨਹੀਂ ਅੱਜ ਮੇਰੇ ਮਾਲਕ ਨੇ ਸਬੱਬ ਬਣਾਇਆ ਹੈ ਸਮਾਂ ਤਕਰੀਬਨ 1530-31 ਇਹਦੇ ਦਰਮਿਆਨ ਆਇਆ ਹੈ ਬਾਬਾ ਫੇਰੂ ਜੀ ਦੇ ਪੁੱਤਰ ਭਾਈ ਲਹਿਣਾ ਜੀ ਮਾਲਕ ਨੇ ਇਹਨਾਂ ਨੂੰ ਦੋ ਸਪੁੱਤਰ ਤੇ ਦੋ ਸਪੁੱਤਰੀਆਂ ਦੀ ਦਾਤ ਦਿੱਤੀ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਦੋ ਸਪੁੱਤਰ ਨੇ ਬੀਬੀ ਅਮਰੋ ਤੇ ਬੀਬੀ ਅਨੋਖੀ ਇਹ ਧੰਨ ਗੁਰੂ ਅੰਗਦ ਸਾਹਿਬ ਦੀਆਂ ਦੋ ਸਪੁੱਤਰੀਆਂ ਗੁਰੂ ਇਤਿਹਾਸ ਕੋਲ ਤੁਰ ਲੱਗਾ ਕਿ ਗੁਰੂ ਅੰਗਦ ਸਾਹਿਬ ਕਿਰਪਾਲੂ ਕਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਆਏ ਥੋੜਾ ਜਿਹਾ ਪਿਛੋਕੜ ਇਸ ਕਰਕੇ ਅਰਥ ਕੀਤੀ ਸੀ ਕਿਉਂਕਿ ਅੱਜ ਪਰਤ ਕੇ ਆਪਾਂ ਸਾਰੇ ਖਡੂਰ ਦੀ ਗੱਲ ਕਰ ਰਹੇ ਹਾਂ ਕਿਉਂਕਿ ਬਾਣੀ ਵਿੱਚ ਆਇਆ ਵੀ ਇਹ ਕਿ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਡੂਰ ਦਿੱਤਾ ਛੋੜ ਕਰਤਾਰਪੁਰ ਭਾਈ ਗੁਰਦਾਸ ਕਹਿੰਦੇ ਵਿੱਚ ਖਡੂਰੇ ਜੋਤ ਜਗਾਈ ਖਡੂਰ ਸਾਹਿਬ ਹਜ਼ੂਰ ਕਿਰਪਾਲੂ ਆਏ ਨੇ ਇੱਥੇ ਗੁਰੂ ਜੋਤ ਪ੍ਰਕਾਸ਼ਮਾਨ ਹੋਈਏ ਪਰ ਜਿਹੜੀ ਧਰਤੀ ਤੇ ਹਜ਼ੂਰ ਦਾ ਅਵਤਰਨ ਹੋਇਆ ਹੈ ਉਹ ਅਸਲ ਵਿੱਚ ਮੱਤੇ ਦੀ ਸਰਾਂ ਹੈ ਸਾਹਿਬ ਧੰਨ ਗੁਰੂ ਅੰਗਦ ਸਾਹਿਬ ਅਜੇ ਉਹਨਾਂ ਦੇ ਨਾਲ ਸ਼ਬਦ ਭਾਈ ਲਹਿਣਾ ਹੀ ਹੈ ਕਿਉਂਕਿ ਗੁਰੂ ਅੰਗਦ ਸ਼ਬਦ ਮੇਰੇ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਦਿੱਤਾ ਹੈ ਖਡੂਰ ਸਾਹਿਬ ਦੀ ਧਰਤੀ ਤੇ ਇੱਕ ਦਿਨ ਦੀ ਘਟਨਾ ਵਾਪਰੀ ਕਹਿੰਦੇ ਰਾਤ ਸਾਰੀ ਦਾ ਅੱਜ ਜਗਰਾਤਾ ਸੀ ਸਿੱਖ ਵਿਦਵਾਨ ਇਹਨੂੰ ਬੜੇ ਭਾਵਪੂਰਤ ਸ਼ਬਦਾਂ ਨਾਲ ਲਿਖਦੇ ਕਹਿੰਦੇ ਸਾਰੀ ਰਾਤ ਮਾਤਾ ਦੀਆਂ ਪੇਟਾਵਾਂ ਉਹਨਾਂ ਨੇ ਪੜੀਆਂ ਹੱਥ ਵਿੱਚ ਲੈ ਕੇ ਝੰਡਾ ਸਾਰੀ ਰਾਤ ਉੱਚੀ ਉੱਚੀ ਗਾਉਂਦੇ ਰਹੇ ਪਰ ਬਾਅਦ ਵੇਲਾ ਹੋਇਆ ਕਹਿੰਦੇ ਨੇ ਉਸ ਵੇਲੇ ਆਇਆ ਇੱਕ ਤਾਂ ਸਰੀਰਕ ਕਿਰਿਆ ਦੀ ਸ਼ੁੱਧੀ ਲਈ ਪਿੰਡ ਤੋਂ ਬਾਹਰ ਜਦੋਂ ਜਾਣ ਲੱਗੇ ਨੇ ਕਹਿੰਦੇ ਨੇ ਰਸਤੇ ਵਿੱਚ ਤੁਰਦਿਆਂ ਉਹਨਾਂ ਦੇ ਕੰਨਾਂ ਵਿੱਚ ਇੱਕ ਆਵਾਜ਼ ਪਈ ਦੇਖੋ ਕੋਈ ਇਸ ਘਟਨਾ ਨੂੰ ਸੁਣਾਉਂਦਾ ਹੈ ਕਿ ਭਾਈ ਜੋਤ ਜੀ ਖਡੂਰ ਸਾਹਿਬ ਦੀ ਧਰਤੀ ਦੇ ਰਹਿਣ ਵਾਲੇ ਇਹ ਤੁਰੇ ਜਾਂਦੇ ਸਨ ਤਾਂ ਭਾਈ ਲਹਿਣਾ ਜੀ ਦੇ ਪਵਿੱਤਰ ਸਰਵਣਾ ਵਿੱਚ ਆਵਾਜ਼ ਪਈ। ਕੁਝ ਕਹਿੰਦੇ ਨੇ ਕਿ ਭਾਈ ਜੋਤ ਜੀ ਆਪਣੇ ਘਰ ਬੈਠੇ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਸਨ ਤੇ ਜਾਂਦੇ ਹੋਏ ਭਾਈ ਲਹਿਣਾ ਜੀ ਉਹਨਾਂ ਦੇ ਪਵਿੱਤਰ ਕੰਨਾਂ ਵਿੱਚ ਬਾਣੀ ਦੀ ਆਵਾਜ਼ ਪਈ। ਮੁੱਖ ਦੀ ਗੱਲ ਕੀ ਕਿ ਉਹਨਾਂ ਦੇ ਪਵਿੱਤਰ ਕੰਨਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਆਵਾਜ਼ ਪਈ। ਆਰ ਬੁਲਾ ਉਹਨਾਂ ਦੀ 26-27 ਸਾਲ ਦੇ ਕਰੀਬ ਹੋ ਚੁੱਕੀ। ਪਿਤਾ ਵੀ ਦੇਵੀ ਭਗਤ ਹੈ, ਪੁੱਤਰ ਵੀ ਅੱਗੇ ਦੇਵੀ ਦੀ ਹੀ ਪੂਜਾ ਕਰਦੇ ਨੇ ਤੇ ਉਹ ਇਤਿਹਾਸ ਨੂੰ ਆਪਾਂ ਕਦੀ ਕਾਂਟ ਛਾਂਟ ਨਹੀਂ ਸਕਾਂਗੇ। ਹਕੀਕਤ ਬਿਆਨ ਕਰਨੀ ਅੱਧ ਜ਼ਰੂਰੀ ਹੈ। ਅੱਜ ਤੁਰੇ ਜਾਂਦੇ ਹਾਂ, ਭਾਈ ਜੋਤ ਗੁਰੂ ਨਾਨਕ ਸਾਹਿਬ ਦਾ ਸਿੱਖ ਆਪਣੇ ਘਰ ਬੈਠਾ ਅੰਮ੍ਰਿਤ ਵੇਲੇ ਉੱਠ ਕੇ ਭਾਵਨਾ ਨਾਲ ਬਾਣੀ ਪੜ੍ਹਦਾ ਪਿਆ। ਕਹਿੰਦੇ ਇਹਨਾਂ ਦਾ ਸੁਭਾਅ ਹੈ ਭਾਈ ਜੋਤ ਦਾ ਕਰਤਾਰਪੁਰ ਵੀ ਜਾਣਾ, ਆਪਣੇ ਘਰ ਵਾਪਸ ਆਉਣਾ, ਸਾਰਾ ਦਿਨ ਆਪਣੇ ਅੰਦਰੋਂ ਗੁਰੂ ਦੇ ਸ਼ਬਦ ਨਾਲ ਟਿਕੇ ਰਹਿਣਾ, ਕਿਸੇ ਨਾਲ ਬੋਲਣਾ ਨਹੀਂ, ਬਹੁਤ ਘੱਟ ਲੋਕਾਂ ਵਿੱਚ ਵਿਚਰਨਾ। ਪਰ ਉਹਨਾਂ ਦੇ ਚਿਹਰੇ ਨੂੰ ਦੇਖ ਕੇ ਲੱਗਦਾ ਸੀ ਕਿ ਇੰਝ ਜਿਵੇਂ ਕਿ ਭਾਈ ਜੋਤ ਕਿਸੇ ਅੰਦਰ ਦੇ ਖਜ਼ਾਨੇ ਦਾ ਮਾਲਕ ਬਣ ਗਿਆ ਹੋਵੇ। ਗੁਰਮੁਖੋ, ਮੀਂਹ ਪਿਆ ਹੋਵੇ ਤੇ ਜੇ ਕੋਈ ਇਹ ਯਤਨ ਕਰੇ ਵੀ ਲੋਕਾਂ ਨੂੰ ਪਤਾ ਨਾ ਲੱਗੇ ਕਿ ਅੱਜ ਮੇਰੇ ਪਿੰਡ ਵਿੱਚ ਮੀਂਹ ਪਿਆ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੀਂਹ ਪਵੇ ਤੇ ਦੁਨੀਆਂ ਨੂੰ ਪ੍ਰਗਟ ਨਾ ਹੋਵੇ। ਕਿਸੇ ਦੇ ਘਰ ਦਾ ਪੁੱਤਰ ਦੀ ਦਾਤ ਹੈ, ਜਿਤਨਾ ਮਰਜ਼ੀ ਲੁਕਾ ਕੇ ਆਪਣੇ ਆਪ ਨੂੰ ਰੱਖੇ ਪਰ ਉਸ ਬੱਚੇ ਨੂੰ ਪ੍ਰਗਟ ਹੋਣ ਤੋਂ ਉਹਨੂੰ ਕਦੀ ਵੀ ਮਨੁੱਖ ਲੁਕਾ ਨਹੀਂ ਸਕਦਾ। ਫੁੱਲ ਦੀ ਸੁਗੰਧੀ ਕਿੰਨੀ ਭੁਰੋ ਕੇ ਰੱਖਾਂਗੇ ਤੇ ਜਿਸ ਬੰਦੇ ਕੋਲ ਧਨ ਹੋਵੇ ਉਹਦਾ ਮਸਤਕ ਬੋਲ ਕੇ ਦੱਸ ਦਿੰਦਾ ਹੈ ਕਿ ਇਹ ਧਨਾੜ ਹੈ ਤੇ ਜਿਸ ਅੰਦਰ ਮਾਲਕ ਨੇ ਆਪਣੇ ਨਾਮ ਦੀ ਦਾਤ ਚੁਕਾ ਦਿੱਤੀ। ਗੁਰਮੁਖੋ, ਜਿਤਨਾ ਮਰਜ਼ੀ ਆਪਣੇ ਆਪ ਨੂੰ ਲੁਕਾਏ ਹਕੀਕਤ ਦੇਵੇ ਕਿ ਉਹਦਾ ਚਿਹਰਾ ਉਹਦੀ ਬੋਲ ਬਾਣੀ ਤੇ ਉਹਦੇ ਰਹਿਣ ਸਹਿਣ ਦਾ ਢੰਗ ਕਹਿ ਦਿੰਦਾ ਜਿਤਨਾ ਮਰਜ਼ੀ ਲੁਕਾਈ ਜਾ ਪਰ ਤੇਰੇ ਅੰਦਰ ਕੋਈ ਰੱਬ ਦੀ ਰਹਿਣ ਜ਼ਰੂਰ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਐਵੇਂ ਦੇ ਸ਼ਬਦ ਵਰਤੇ, ਉਹ ਕਹਿੰਦੇ ਨੇ ਮਿੱਠੇ ਨੂੰ ਜਿੰਨਾ ਮਰਜ਼ੀ ਲੁਕਾ ਲਓ ਪਰ ਕੀੜੀ ਅਖੀਰ ਮਿੱਠੇ ਤੱਕ ਜ਼ਰੂਰ ਪਹੁੰਚ ਜਾਂਦੀ ਹੈ। ਦੀਵੇ ਨੂੰ ਜਿਤਨਾ ਮਰਜ਼ੀ ਲੁਕਾ ਕੇ ਰੱਖ ਕੇ ਬਾਲੀਏ ਪਰ ਪਤੰਗੇ ਦੀਵੇ ਤੇ ਜ਼ਰੂਰ ਪਹੁੰਚਦੇ ਨੇ। ਗੁਰੂ ਕੇ ਸਿੱਖੋ, ਕਮਲ ਦਾ ਫੁੱਲ ਭਾਵੇਂ ਸਰੋਵਰ ਦੇ ਐਨ ਵਿਚਕਾਰ ਹੋਵੇ ਪਰ ਜਿੰਨਾ ਸੁਗੰਧੀ ਲੈਣੀਏ ਉਹ ਵਿਚਕਾਰ ਵੀ ਜਾ ਕੇ ਫੁੱਲ ਉੱਤੇ ਗੂੰਜਾਂ ਪਾਉਣ ਲੱਗ ਪੈਂਦੇ। ਆਖਰ ਉਹਨੂੰ ਲੁਕਾ ਕੇ ਵੀ ਰੱਖ ਲਈਏ, ਉਹ ਚੀਜ਼ ਲੁਕਣ ਵਾਲੀ ਨਹੀਂ। ਸਾਹਿਬ ਨੇ ਸ਼ਬਦ ਬਾਣੀ ਵਿੱਚ ਕਹੇ ਨੇ, ਰਤਨ ਲੁਕਾਇਆ ਲੁਕੈ ਨਾਹੀ ਜੇ ਕੋ ਰੱਖੈ ਸਿਪਾਹੀ। ਜੇ ਕੋਈ ਲੁਕਾਉਣ ਦਾ ਯਤਨ ਕਰੇ ਕਿ ਉਸ ਕੀਮਤੀ ਰਤਨ ਨੇ ਲੁਕਣਾ, ਭਾਈ ਜੋਤ ਪਿਆਰ ਨਾਲ ਭਿੱਜ ਕੇ ਬਾਣੀ ਪਰ ਪੜਦੇ ਨੇ ਤੇ ਸ਼ਬਦ ਉਹਨਾਂ ਨੇ ਕਿਹੜਾ ਪੜੇ ਹੈ। ਸਮਾਂ ਆ ਗਿਆ ਅੰਮ੍ਰਿਤ ਵੇਲਾ, ਅੱਜ ਭਾਈ ਲਹਿਣੇ ਦੇ ਘਰ ਹਿਰਦੇ ਘਰ ਵਿੱਚ ਗੁਰੂ ਨਾਨਕ ਸਾਹਿਬ ਦੀ ਪਹਿਲੀ ਆਵਾਜ਼ ਪੈਣੀ। ਗਲੀ ਵਿੱਚ ਤੁਰਿਆ ਜਾਂਦਿਆਂ ਸ਼ਬਦ ਪੜ੍ਹਦੇ ਪਏ ਸਨ। ਉਹ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਜਦੋਂ ਲੰਘੇ ਗੁਰੂ ਨਾਨਕ ਸਾਹਿਬ ਦੀ ਆਸਾ ਦੀ ਵਾਰ ਦੀ ਇੱਕ ਵੀ ਪੌੜੀ। ਅੱਜ ਬਾਬਾ ਜੀ ਨਾਲ ਮੈਂ ਬੇਨਤੀ ਕਰ ਰਿਹਾ ਸਾਂ ਕਿ ਦੇਖੋ ਜਿਹੜੀ ਪੌੜੀ ਸੁਣ ਕੇ ਗੁਰੂ ਅੰਗਦ ਸਾਹਿਬ ਭਾਈ ਲਹਿਣਾ ਜੀ ਕਰਤਾਰਪੁਰ ਹੋਏ, ਅੱਜ ਆਸਾ ਕੀ ਵਾਰ ਪੜੋ ਉਸੇ 21 ਪੌੜੀ ਦੇ ਨਾਲ। ਦੋਨੋਂ ਦੇ ਦੋ ਸ਼ਲੋਕ ਵੀ ਕੇਵਲ ਗੁਰੂ ਅੰਗਦ ਸਾਹਿਬ ਦੇ। ਉਸ ਪੌੜੀ ਨੂੰ ਪੜਿਓ ਕਦੀ, ਉਸ 21 ਪੌੜੀ ਨਾਲ ਅੱਜ ਸ਼ਲੋਕ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਦੇ। ਤੁਰਿਆ ਜਾਂਦਿਆਂ ਉੱਚੀ ਆਵਾਜ਼ ਵਿੱਚ ਬਾਣੀ ਸਿੱਖ ਪੜ੍ਹਦਾ ਪਿਆ ਸੀ, ਪੌੜੀ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਸ਼ਬਦ ਵਰਤੇ, ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਚੇਈ ਦੇ ਲੰਮੀ ਨਦਰ ਨਿਹਾਲੀਐ। ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵੇਖਾ ਪਾਸਾ ਘਾਲੀਐ ਕਿਛ ਲਾਹੇ ਉੱਪਰ ਘਾਲੀਐ। ਜਦੋਂ ਆਵਾਜ਼ ਸੁਣਾਈ ਦਿੱਤੀ ਤੇ ਇੱਕੋ ਦਮ ਭਾਈ ਲਹਿਣਾ ਜੀ ਕਹਿੰਦੇ ਨੇ ਕਿ ਭਾਈ ਜੋਤ ਦੇ ਘਰ ਵਿੱਚ ਝਾਤੀ ਮਾਰ ਕੇ ਦੇਖਿਆ, ਉੱਥੇ ਇੱਕ ਗੁਰਮੁਖ ਨੇ ਸ਼ਬਦ ਬੜੇ ਸੋਹਣੇ ਵਰਤੇ। ਕਹਿੰਦੇ ਨੇ ਨਿੰਮਾ ਜਿਹਾ ਦੀਵਾ ਬਲਦਾ ਪਿਆ ਸੀ, ਭਾਈ ਜੋਤ ਚੌਂਕੜਾ ਮਾਰ ਕੇ ਬੈਠੇ ਨੇ। ਕਹਿੰਦੇ ਨੇ ਨੇਤਰ ਦੋਨੋਂ ਉਹਨਾਂ ਦੇ ਬੰਦ ਨੇ ਤੇ ਫੁੱਲਾਂ ਵਿੱਚੋਂ ਜਦੋਂ ਆਵਾਜ਼ ਨਿਕਲਦੀ ਹੈ ਨਾ, ਇੰਝ ਲੱਗਦਾ ਜਿਵੇਂ ਅੰਦਰ ਨੂੰ ਧੋ ਕੇ ਲੈ ਜਾਂਦੇ। ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਗੁਰੂ ਤਾਂ ਸਮਰੱਥ ਹੈ ਨਹੀਂ ਪਰ ਸਮਰੱਥ ਗੁਰੂ ਦੀ ਗੱਲ ਉਹਨਾਂ ਗੁਰਮੁਖਾਂ ਦੇ ਮੁੱਖ ਵਿੱਚੋਂ ਨਿਕਲ ਕੇ ਲੋਕਾਂ ਨੂੰ ਟੁੰਬਦੀ ਹੈ ਜਿਨ੍ਹਾਂ ਦੇ ਆਪਣੇ ਅੰਦਰ ਪਹਿਲਾ ਸ਼ਬਦ ਟਿਕਿਆ ਹੋ, ਜਿਨ੍ਹਾਂ ਦੇ ਆਪਣੇ ਅੰਦਰ ਸਾਈਂ ਦੀ ਰਹਿਮਤ ਹੋਵੇ। ਬਾਣੀ ਤਾਂ ਸਾਰੀ ਦੁਨੀਆਂ ਪੜ੍ਹਦੀ ਪਈ ਹੈ, ਅਖੰਡ ਪਾਠ ਸਾਹਿਬ ਦੀਆਂ ਲੜੀਆਂ ਹੁੰਦੀਆਂ ਨੇ, ਧੰਨ ਗੁਰੂ ਗ੍ਰੰਥ ਸਾਹਿਬ ਦੀ ਕਥਾ ਵਿਚਾਰ ਹੁੰਦੀ ਹੈ, ਇੰਡੀਆ 'ਚ ਤੇ ਕੀਰਤਨ ਦਰਬਾਰਾਂ ਦੀ ਕਮੀ ਕੋਈ ਨਹੀਂ, ਪਰ ਇੰਨਾ ਕੁਝ ਹੋਣ ਦੇ ਬਾਵਜੂਦ ਜੀਵਨ ਕਿਉਂ ਨਹੀਂ ਤਬਦੀਲ? ਮੇਰੇ ਸਾਹਿਬ ਕਿਰਪਾਲੂ ਕਹਿੰਦੇ ਨੇ ਕਿ ਜਿਸ ਰੁੱਖ ਦੀਆਂ ਜੜ੍ਹਾਂ ਧਰਤੀ ਵਿੱਚ ਗਈਆਂ ਹੋਣ ਉਹਦੇ ਨਿਕਲੇ ਹੋਏ ਪੱਤੇ ਲੰਘਣ ਵਾਲਿਆਂ ਨੂੰ ਛਾਂ ਦਿੰਦੇ ਨੇ। ਸੱਜਣਾ, ਰੁੱਖ ਭਾਵੇਂ ਜਿਤਨੇ ਮਰਜ਼ੀ ਬਨੌਟੀ ਤਿਆਰ ਕਰ ਲਈ, ਜਿਹਦੀਆਂ ਜੜ੍ਹੇ ਕੋਈ ਉਹਦੇ ਲੰਘਣ ਵਾਲੇ ਨੂੰ ਕਦੀ ਛਾਂ ਹੀ ਨਹੀਂ ਦੇ। ਹਕੀਕਤ ਦੇ ਰੁੱਖ ਸ਼ਬਦ ਆਪਾਂ ਬਨੌਟੀ ਲਈ ਵੀ ਵਰਤਾਂਗੇ, ਪਰ ਛਾਂ ਤਾਂ ਉਹ ਦਏਗਾ ਜਿਹੜਾ ਅਸਲੀ ਹੈ। ਸਾਹਿਬ ਕਿਰਪਾਲੂ ਜੀ ਨੇ ਬਚਨ ਵੀ ਕੀਤਾ, ਸੋ ਪੰਡਿਤ ਸੋ ਪੜ੍ਹਿਆ, ਆਪਾਂ ਪੜ੍ਹਦੇ ਹਾਂ ਬਾਣੀ ਵਿੱਚ, ਕਹਿੰਦੇ ਨੇ ਅਸਲ ਵਿੱਚ ਉਹ ਪੰਡਿਤ ਉਹ ਪੜ੍ਹਿਆ ਹੈ ਜਿਹਨੇ ਆਪ ਪਹਿਲਾਂ ਨਾਮ ਦੀ ਕਮਾਈ ਕੀਤੀ ਤੇ ਉੱਥੇ ਹਜ਼ੂਰ ਨੇ ਇਸ਼ਤੋਕ ਵਰਤੀ ਹੈ। ਕਹਿੰਦੇ ਨੇ ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਂ। ਸਾਹਿਬ ਕਹਿੰਦੇ ਜੇ ਅੰਦਰ ਜੜ ਹੋਵੇ ਤੇ ਰੁੱਖ ਛਾਂ ਦਿੰਦਾ। ਭਾਈ ਜੋਤ ਬਾਣੀ ਪੜ੍ਹਦੇ ਪਏ ਨੇ, ਭਾਈ ਲਹਿਣਾ ਜੀ ਬਾਣੀ ਸੁਣ ਕੇ ਖਿੱਚੇ ਗਏ, ਤੇ ਮੈਂ ਕਹਿੰਦਾ ਹਕੀਕਤ ਦੇਵੇ ਕਿ ਭਾਵੇਂ ਬੰਦਾ ਕਿਸੇ ਥਾਂ ਤੇ ਬੈਠਾ ਹੋਵੇ, ਜੇ ਸਾਈ ਨੇ ਭਾਵਨਾ ਵਿੱਚ ਸਿੱਖੀ ਲਿਖੀ ਹੈ ਨਾ, ਉਹ ਦਾਤ ਗੁਰਮੁਖੋ ਕਿਸੇ ਨਾ ਕਿਸੇ ਤਰੀਕੇ ਨਾਲ ਦਾਤੇ ਨੇ ਸਮੇਂ ਆਉਣ ਤੇ ਜ਼ਰੂਰ ਦੇ ਦੇਣੀ। ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਸਨ, ਉਹ ਕਹਿੰਦੇ ਨੇ ਹਕੀਕਤ ਵਿੱਚ ਸਿੱਖੀ ਦੀ ਖੇਡ ਬੜੀ ਲਗਾ ਲਈ। ਇਹ ਕੋਈ ਜ਼ਰੂਰੀ ਨਹੀਂ ਕਿ ਫਲਾਣੇ ਘਰ ਵਿੱਚ ਪੈਦਾ ਹੋਇਆ ਇਹਨੂੰ ਕਿਵੇਂ ਸਿੱਖੀ ਮਿਲ ਸਕਦੀ। ਭਾਈ ਗੁਰਦਾਸ ਜੀ ਨੇ ਸ਼ਬਦ ਕਹੇ ਨੇ, ਉਹ ਕਹਿੰਦੇ ਨੇ ਕੋਇਲ ਭਾਵੇਂ ਆਪਣੇ ਆਂਡੇ ਕਾਮਣੀ ਦੇ ਅਰਧ ਵਿੱਚ ਦਿੰਦੀ ਹੈ, ਪਰ ਇਹ ਗੱਲ ਕਦੀ ਨਾ ਭੁੱਲੀਏ ਕਿ ਕੋਇਲ ਦੇ ਆਂਡੇ ਵਿੱਚੋਂ ਨਿਕਲੇ ਹੋਏ ਕੋਇਲ ਦੇ ਬੱਚੇ ਸਾਰੀ ਜ਼ਿੰਦਗੀ ਕਾਮਣੀ ਦੀ ਬੋਲੀ ਨਹੀਂ ਬੋਲਦੇ। ਜਦੋਂ ਕੋਇਲ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪਏ ਤੇ ਸੱਜਣੋਂ ਕਾਮਣੀ ਨੂੰ ਛੱਡ ਕੇ ਉਹ ਆਪਣੀ ਮਾਂ ਕੋਇਲ ਪਿੱਛੇ ਚਲੇ ਜਾਂਦੇ। ਮੈਂ ਕਹਿੰਦਾ ਹਕੀਕਤ ਸਿੱਖੀ ਦੀ ਖੇਡ ਹੈ। ਬਤਾ ਭਾਵੇਂ ਕਰਮ ਕਾਂਡੀ ਹੋਵੇ, ਤੀਰਥ ਇਸ਼ਨਾਨੀ ਹੋਵੇ, ਦਾਨੀ ਹੋਵੇ, ਜੋ ਮਰਜ਼ੀ ਕਰਮ ਕਰੇ, ਪਰ ਜੇ ਭਾਗਾਂ ਵਿੱਚ ਸਿੱਖੀ ਲਿਖੀ ਹੈ ਨਾ, ਤੇ ਜਿੱਦਣ ਬਾਬੇ ਨਾਨਕ ਦਾ ਸ਼ਬਦ ਕੰਨਾਂ ਵਿੱਚ ਪੈ ਗਿਆ, ਸੱਚ ਜਾਣੋ ਕਈ ਸਾਲਾਂ ਦੇ ਕਰਮ ਕਾਂਡ ਤੋਂ ਜੁੜਾ ਬਾਬਾ ਨਾਨਕ ਦੀ ਆਵਾਜ਼ ਕੋਇਲ ਦੇ ਬੱਚੇ ਦੀ ਤਰ੍ਹਾਂ, ਇੱਕ ਕੋਇਲ ਦੀ ਆਵਾਜ਼ ਆਪਣੇ ਬੱਚੇ ਨੂੰ ਆਪਣੇ ਵੱਲ ਖਿੱਚਦੀ ਹੈ, ਤੇ ਬਾਬੇ ਨਾਨਕ ਦਾ ਸ਼ਬਦ ਜਗਿਆਸੂ ਨੂੰ ਆਪਣੇ ਵੱਲ ਖਿੱਚ ਜਾਂਦਾ। ਭਾਈ ਲਹਿਣਾ ਜੀ ਨੇ ਕੇਵਲ ਇੱਕ ਪੌੜੀ ਸੁਣੀ, ਹਕੀਕਤ ਦੇਵੇ ਕਿ ਜਦੋਂ ਜੁੜੇ ਹੋਏ ਗਿਰਦੇ ਵਿੱਚੋਂ ਪੌੜੀ ਨਿਕਲੀ ਹੋਵੇਗੀ, ਤੇ ਸਾਹਿਬ ਤਾਂ ਹੀ ਬਾਣੀ ਵਿੱਚ ਕਹਿੰਦੇ ਹੈ ਨਾ ਕਿ ਖਿਨ ਗਮ ਗੁਰ ਗਮ ਹਰ ਗਮ ਨਹਿ ਜਮ। ਖਿਨ ਜਿਤਨਾ ਸਮਾਂ ਵੀ ਕਿਤੇ ਬਾਣੀ ਕਿਸੇ ਦੇ ਕੰਨਾਂ ਵਿੱਚ ਇਕਾਗਰਤਾ ਨੂੰ ਬੈਠੇ ਉਹਦੀ ਪਹੁੰਚ ਗੁਰੂ ਤੱਕ ਹੋ ਜਾਂਦੀ। ਤਾਂ ਹੀ ਤਾਂ ਸਾਹਿਬ ਕਿਰਪਾਲੂ ਜੀ ਨੇ ਕਿਹਾ ਪਿਆਰਿਆ ਕਿ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰਨਾਮਾ। ਜਿਹੜਾ ਬਾਣੀ ਨੂੰ ਅੰਤਰ ਆਤਮੇ ਤੋਂ ਜੀਤਾ ਪੜ੍ਹਦਾ ਹੈ ਉਹਦਾ ਅਸਰ ਦੂਜੇ ਨੂੰ ਜ਼ਰੂਰ ਕਬੂਲ ਕਰਨਾ ਪੈਂਦਾ। ਭਾਈ ਜੋਤ ਉੱਥੇ ਉਹਨਾਂ ਸ਼ਬਦ ਲਿਖੇ ਨੇ ਕਿ ਮੇਤਰ ਉਹਨਾਂ ਦੇ ਆਦਮੀ ਦੇ ਸਨ ਤੇ ਬੁੱਲ ਥੋੜੇ ਥੋੜੇ ਚੱਲਦੇ ਨੇ, ਤੇ ਭਾਈ ਲਹਿਣਾ ਜੀ ਕੋਲ ਬੈਠ ਗਏ। ਇਹਦਾ ਮਤਲਬ ਕਿ ਉਸ ਵੇਲੇ ਸਿੱਖ ਆਸਾ ਕੀ ਵਾਰ ਦਾ ਨਿਤਨੇਮ ਸਵੇਰੇ ਆਪਣੇ ਨੇਮ ਵਿੱਚ ਕਰਦੇ ਨੇ। ਇੱਕ ਵੀ ਕੌੜੀ ਸੁਣੀਏ, ਅਗਾਂਹ ਟੇਕ ਕੇ ਬੈਠ ਗਏ। ਭਾਈ ਜੋਤ ਬਾਣੀ ਪੜ੍ਹੀ ਗਏ, ਦੇਖਿਆ ਕਿ ਕੋਲ ਆਇਆ ਬੈਠਾ ਸੱਜਣ ਗਏ। ਬਾਣੀ ਪੜ੍ਹਨ ਤੋਂ ਬਾਅਦ ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿੰਦੇ ਨੇ ਕਿ ਭਾਈ ਜੋਤ ਜੀ ਕਿ ਮੈਨੂੰ ਖਿਮਾ ਕਰਿਓ, ਮੈਂ ਬਿਨਾਂ ਪੁੱਛਣ ਤੋਂ ਤੁਹਾਡੇ ਇਸ ਘਰ ਵਿੱਚ ਪ੍ਰਵੇਸ਼ ਕਰ ਗਿਆ, ਪਰ ਕਰਾਂ ਕੀ ਕਿ ਜੋ ਕੁਝ ਤੁਸੀਂ ਆਪਣੀ ਰਸਨਾ ਤੋਂ ਪੜ੍ਹਦੇ ਪੈਸੋ ਮੇਰੇ ਅੰਦਰ ਤੋਂ ਰਿਹਾ ਨਹੀਂ ਗਿਆ। ਮੈਂ ਬਦੋ ਬਦੀ ਆਪ ਜੀ ਦੇ ਘਰ ਵਿੱਚ ਆ ਗਿਆ, ਸ਼ਬਦ ਦੀ ਸਮਝ ਪਈ ਏ, ਇੰਜ ਲੱਗਦਾ ਕਿ ਜਿਵੇਂ ਮੈਨੂੰ ਅਸਲੀ ਟਿਕਾਣੇ ਤੋਂ ਆਵਾਜ਼ ਪਈ ਆਉਂਦੀ ਹੋਵੇ। ਇਸ ਸ਼ਬਦ ਦੇ ਪੌੜੀ ਦੇ ਅਰਥ ਕੀ ਨੇ? ਹਕੀਕਤ ਦੇਵੇ ਉਹ ਇੱਕ ਵੀ ਪੌੜੀ ਬੰਦਾ ਜੇ ਜ਼ਿੰਦਗੀ ਵਿੱਚ ਕਮਾ ਲੈ ਤੇ ਸਾਰੀ ਸਿੱਖੀ ਦਾ ਸਿਧਾਂਤ ਹੀ ਉਹਦੇ ਵਿੱਚ। ਪਹਿਲੀ ਗੱਲ ਕਿ ਬੰਦਾ ਸੁੱਖ ਨੂੰ ਲੱਭਣ ਤੁਰਦਾ ਹੈ, ਤੇ ਇੱਕ ਵੀ ਪੌੜੀ ਵਿੱਚ ਸਾਹਿਬ ਕਹਿੰਦੇ ਨੇ ਉਸ ਮਾਲਕ ਦਾ ਸਿਮਰਨ ਕਰਿਆ ਕਰ ਜਿਹਦਾ ਸਿਮਰਨ ਕਰਕੇ ਅੰਦਰ ਦਾ ਸੁੱਖ ਮਿਲਦਾ ਹੈ। ਬੰਦਾ ਦਿਨ ਰਾਤ ਭੈੜੇ ਕਰਮ ਕਰਦਾ ਕਹਿੰਦੇ ਲੰਮੀ ਨਜ਼ਰ ਨਾਲ ਝਾਤੀ ਮਾਰ ਕੇ ਦੇਖੀ ਅੱਜ ਤਾਂ ਤੂੰ ਕਰਮ ਕਰੀ ਜਾਣਾ ਕੱਲ ਨੂੰ ਇਸ ਕੀਤੇ ਉਹ ਕਰਮਾਂ ਦਾ ਫਲ ਕੀ ਮਿਲਣਾ ਹੈ। ਦੇਖ ਆਪਣੀ ਜ਼ਿੰਦਗੀ ਵਿੱਚ ਇਹੋ ਜਿਹਾ ਪੈਂਦਰਾ ਬਣਾ ਕਿ ਕਦੀ ਵੀ ਤੇਰੀ ਸਾਈਂ ਦੇ ਚਰਨਾਂ ਵਿੱਚੋਂ ਪ੍ਰੀਤ ਨਾ ਟੁੱਟੇ। ਸਾਹਿਬ ਨੇ ਸ਼ਬਦ ਬੰਦੇ ਕਿ ਜਿਤ ਸੇਵਿਆ ਸੁਖ ਪਾਈਏ, ਮੈਂ ਉਸ ਪੌੜੀ ਦੇ ਸੰਖੇਪ ਜਿਹਾ ਅਰਥ ਕਰ। ਸਾਹਿਬ ਗੁਰੂ ਅੰਗਦ ਸਾਹਿਬ ਜੀ ਦੇ ਜੀਵਨ ਵੱਲ ਅੱਗੇ ਤੁਰਨੇ, ਸਤਿਗੁਰੂ ਦਾ ਸ਼ਬਦ ਪੜਿਆ, ਸਿੱਖ ਨੇ ਪੌੜੀ ਪੜੀ, ਕਹਿਣ ਲੱਗੇ ਜਿਤ ਸੇਵਿਆ ਜਿਹਨੂੰ ਸਿਮਰਨ ਦੇ ਨਾਲ ਜਿਹਦੀ ਸੇਵਾ ਕਰਨ ਦੇ ਨਾਲ ਆਤਮਕ ਸੁਖ ਮਿਲਦਾ ਹੈ। ਗੁਰਮੁਖੋ ਸੁਖ ਦੀ ਭਾਲ ਵਿੱਚ ਹਰ ਬੰਦਾ ਤੁਰਿਆ ਹੈ, ਪਰ ਹਕੀਕਤ ਵੇ ਜਿਨ੍ਹਾਂ ਵਿੱਚੋਂ ਅਸੀਂ ਸੁਖ ਭਾਲਣਾ ਚਾਹੁੰਦੇ ਹਾਂ ਉਹ ਕਦੀ ਵੀ ਸੁਖ ਬਣ ਕੇ ਮਿਲਦੇ ਨਹੀਂ। ਅਸਲੀ ਸੁਖ ਕੇਵਲ ਜੇ ਹੈ ਤੇ ਪਰਮਾਤਮਾ ਦੇ ਸਿਮਰਨ ਵਿੱਚ ਹੈ। ਸਾਹਿਬ ਨੇ ਕਿਹਾ ਜੋ ਧਿਆਨ ਵਿੱਚ ਇਕਾਗਰਤਾ ਵਿੱਚ ਨਾਮ ਵੀ ਸੁਖ ਹੈ। ਭਾਈ ਸਾਹਿਬ ਉਹਦੀ ਸ਼ਬਦ ਪੜ ਕੇ ਗਏ ਕਿ ਗੁਣ ਗਾਵਾਂ ਨਿੱਤੇ ਨੇ, ਉਹ ਵਾਰ ਵਾਰ ਸ਼ਬਦ ਪੜੇ ਉਹਨਾਂ ਨੇ ਕਿ ਮੇਰੇ ਸਾਹਿਬ ਨੇ ਤੇਰੇ ਗੁਣ ਗਾਵਾਂ ਅੰਦਰ ਕਿਉਂ ਦੁਖੀ ਹੈ। ਹਕੀਕਤ ਦੇ ਵਿੱਚ ਜਿਹੜੀ ਚੀਜ਼ ਦੀ ਰੋਜ਼ ਅਸੀਂ ਚਿਤਵਨੀ ਕਰਾਂਗੇ ਨਾ ਇੱਕ ਦਿਨ ਅਸੀਂ ਉਹਦਾ ਰੂਪ ਹੋ ਜਾਵਾਂਗੇ। ਬੰਦਾ ਸਾਰੀ ਜ਼ਿੰਦਗੀ ਔਗਣ ਲੋਕਾਂ ਦੇ ਵੇਖਦਾ, ਜਿੱਥੇ ਬਹਿੰਦਾ ਔਗਣਾਂ ਦੀ ਗੱਲ ਕਰਦਾ, ਬਦਕਿਸਮਤੀ ਇਹਨੇ ਉਮਰ ਲੰਘਣ ਦੇ ਨਾਲ ਉਹ ਕਦੀ ਗੁਣਵਾਨ ਨਹੀਂ ਬਣਦਾ, ਔਗਣਾਂ ਨੂੰ ਚੇਤੇ ਕਰਦਿਆਂ ਕਰਦਿਆਂ ਇੱਕ ਦਿਨ ਖੁਦ ਔਗਣਾਂ ਦਾ ਪੁਤਲਾ ਬਣ ਜਾਂਦਾ। ਤੇ ਚੇਤੇ ਰੱਖੋ ਜਿਹੜੇ ਗੁਣਾਂ ਦੀ ਸਾਂਝ ਪਾਉਂਦੇ ਨੇ ਨਾ, ਇੱਕ ਇੱਕ ਗੁਣ ਚੁਣਦਿਆਂ ਚੁਣਦਿਆਂ ਇੱਕ ਦਿਨ ਉਹ ਗੁਣਾਂ ਦੇ ਭੰਡਾਰੇ ਬਣ ਜਾਂਦੇ। ਤਾਂ ਸ਼ਾਇਦ ਨੇ ਕਿਹਾ ਕਿ ਅਵਗੁਣ ਛਾਟ ਗੁਣਾਂ ਕੋ ਧਾਵੋ ਕਰ ਅਵਗੁਣ ਪਛਤਾਈ ਜੀਓ। ਜੇ ਗੁਣਾਂ ਨੂੰ ਚਿਤਵਾਂਗੇ ਤੇ ਗੁਣਵਾਨ ਬਣਾਂਗੇ। ਤੇ ਇੱਥੇ ਗੁਣਾਂ ਦਾ ਮਤਲਬ ਕੇਵਲ ਆ ਨਹੀਂ ਕਿ ਦੁਨਿਆਵੀ ਵਿਦਿਆ ਲੈ ਲਈ, ਖੌਮੇ ਦੇ ਤੌਰ ਤੇ ਪ੍ਰਗਟਾਵਾ ਕਰ ਲਈ ਕਿ ਮੈਂ ਬੜਾ ਗੁਣਵਾਨ ਹਾਂ, ਨਹੀਂ। ਇੱਥੇ ਪਰਮਾਰਥ ਦੇ ਗੁਣਾਂ ਨੂੰ ਹਰ ਬੰਦੇ ਵਿੱਚ ਰੱਬ ਨੇ ਕੋਈ ਨਾ ਕੋਈ ਗੁਣ ਟਿਕਾਇਆ ਹੋਇਆ ਹੈ। ਜੇ ਗੁਣ ਬੰਦੇ ਤੱਕ ਪਹੁੰਚਣਾ ਹੈ ਤੇ ਗੁਣ ਗ੍ਰਾਹਕ ਬਣਨਾ ਪਏਗਾ, ਤੇ ਜੇ ਔਗਣ ਇਕੱਠੇ ਕਰਦੇ ਰਹੇ ਗੁਰਮੁਖੋ ਇੱਕ ਦਿਨ ਔਗਣਾਂ ਦੇ ਭੰਡਾਰੇ ਬਣ ਜਾਵਾਂਗੇ। ਸਾਹਿਬ ਕਿਰਪਾਲੂ ਜੀ ਨੇ ਭਾਈ ਜੋਧ ਕੋਲ ਬੈਠੇ ਤੇ ਉਹਨਾਂ ਸ਼ਬਦ ਵਰਤੇ ਕਿ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਅੰਦਰ ਦਾ ਸੁੱਖ ਲੈਣਾ ਹੈ ਤੇ ਉਸ ਸਾਹਿਬ ਨੂੰ ਸਿਮਰ ਜਿਹਦੇ ਕੋਲ ਬੈਠਿਆਂ ਸੁੱਖ ਮਿਲਦਾ ਹੈ। ਜਿਤ ਸੇਵਿਆਂ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਅਗਲੀ ਦੋਗੇ ਜਿਤ ਕੀਤਾ ਪਾਈਐ ਆਪਣਾ ਇਹ ਸਿੱਖ ਦੀ ਰਹਿਤ ਹੈ। ਮੈਂ ਕਹਿੰਦਾ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਲਓ ਜੀ ਆਹ ਜਿਹੜੀਆਂ ਰਹਿਤ ਦੀਆਂ ਗੱਲਾਂ ਹੁਣ ਦੱਸੀਆਂ ਨੇ, ਬਾਬੇ ਨਾਨਕ ਦੀ ਬਾਣੀ ਵਿੱਚ ਕਿੱਥੇ? ਸਤਿਗੁਰੂ ਨੇ ਖੁਦ ਹੀ ਕਿਹਾ, ਕਹਿੰਦੇ ਨੇ ਜਿਹੜਾ ਕੰਮ ਕਰਨ ਦੇ ਨਾਲ ਰੱਬ ਦੀ ਦਰਗਾਹ ਵਿੱਚ ਤੂੰ ਸ਼ਰਮਿੰਦਿਆ ਹੋਣਾ ਹੈ ਉਹ ਕਰਮ ਕਦੀ ਕਰੀ ਨਾ। ਇਹੀ ਕਾਰਨ ਕਿ ਸ਼ੁਭ ਕਰਮਾਂ ਦੀ ਕਮਾਈ ਦਾ ਨਾਮ ਹੀ ਰਹਿਤ ਹੈ। ਸਾਹਿਬ ਨੇ ਸ਼ਬਦ ਵਰਤੇ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ। ਅਗਲੀ ਲੋਕੇ ਮੰਦਾ ਮੂਲ ਨਾ ਕੀਚੀ, ਸੱਜਣਾ ਮਾੜਾ ਕਰਮ ਨਾ ਕਰੀ, ਮੂਲ ਨਾ ਕੀਚੀ ਦਰ ਤੇ ਔਖਾ ਬਿਲਕੁਲ ਕਦੀ ਕਿਸੇ ਦਾ ਮੰਦਾ ਨਾ ਚਿਤਣੀ। ਤੇ ਦੇਖੋ ਜੇ ਚਿਤਵਾਂਗੇ ਉਹਦਾ ਤਾਂ ਮੰਦਾ ਹੋਣਾ ਨਹੀਂ ਪਰ ਬੰਦੇ ਦਾ ਅੰਦਰ ਮੰਦਾ ਜ਼ਰੂਰ ਹੋ ਜਾਂਦਾ। ਮਾਣੇ ਨਾ ਕੱਲਾ ਬੈਠਾ ਬੈਠਾ ਦੁਸ਼ਮਣ ਨੂੰ ਚੇਤੇ ਕਰਕੇ ਐਵੇਂ ਅੰਦਰ ਈਰਖਾ ਦੇ ਗੁਰਨੇ ਬਣਾਈ ਜਾਏਗਾ। ਦਿਲ ਦੇ ਘੰਟੇ ਬਾਅਦ ਕਦੀ ਝਾਤੀ ਮਾਰ ਕੇ ਦੇਖਾਂਗੇ, ਮਨ ਆਪ ਹੀ ਕਰ ਦੇਗਾ, ਜਿਹਦੇ ਬਾਰੇ ਸੋਚਦਾ ਉਹਦਾ ਕੁਝ ਵੀ ਨਹੀਂ ਵਿਗੜਦਾ। ਸਾਹਿਬ ਕਹਿੰਦੇ ਮੰਦਾ ਮੂਲ ਨਾ ਕੀਚੇ ਤੇ ਲੰਮੀ ਨਜ਼ਰ ਨਿਹਾਲੀ ਹੈ, ਲੰਮੀ ਨਜ਼ਰ ਨਾ ਤੱਕ ਕਿ ਮੇਰੇ ਚਿਤਵਨ ਦਾ ਅਸਲ ਕੀ ਹੋਣਾ ਹੈ। ਸਾਹਿਬ ਕਹਿੰਦੇ ਜੋ ਸਾਹਿਬ ਨਾਲ ਨਾ ਹਾਰੀ ਹੈ ਤੇ ਵੇਹਾ ਪਾਸਾ ਢਾਲੀਐ, ਸਾਹਿਬ ਨਾਲ ਨਾ ਹਾਰੀਐ ਇਹਦਾ ਮਤਲਬ ਇਹ ਵੇ ਕਿ ਸਾਈਂ ਦੇ ਚਰਨਾਂ ਵਿੱਚੋਂ ਕਦੀ ਪ੍ਰੀਤ ਨਾ ਟੁੱਟੇ। ਇਹੋ ਜੀ ਆਪਣੀ ਜ਼ਿੰਦਗੀ ਨੂੰ ਬਣਾ ਕਿ ਚਲਾਹੇ ਉੱਪਰ ਘਾਲੀਏ। ਸ਼ਬਦ ਅਰਥ ਸੁਣ ਕੇ ਭਾਈ ਲਹਿਣਾ ਜੀ ਕੋਲ ਬੈਠੇ ਰਹੇ, ਫਿਰ ਪੁੱਛਦੇ ਨੇ ਕਿ ਭਾਈ ਜੋਧ ਜਿਨ੍ਹਾਂ ਨੇ ਪਵਿੱਤਰ ਬਚਨ ਉਚਾਰਨ ਕੀਤੇ ਨੇ ਤੁਸੀਂ ਕਿਰਪਾ ਕਰਕੇ ਮੈਨੂੰ ਉਹਨਾਂ ਦੇ ਦੀਦਾਰ ਕਰਾ ਸਕਦੇ ਹੋ? ਤੇ ਭਾਈ ਜੋਧ ਨੇ ਫਿਰ ਕਹਿ ਦਿੱਤਾ, ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ, ਅੱਜ ਕੱਲ੍ਹ ਉਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ, ਉੱਥੇ ਸਿੱਖ ਸੰਗਤਾਂ ਅਨੇਕਾਂ ਜਾਂਦੀਆਂ ਨੇ। ਕਹਿੰਦੇ ਜੇ ਮੈਂ ਜਾਵਾਂ ਤੇ ਦੀਦਾਰ ਹੋਣਗੇ? ਕਹਿੰਦੇ ਕਿਉਂ ਨਹੀਂ, ਜਾਓਗੇ ਤਾਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਜ਼ਰੂਰ ਤੁਹਾਡੇ ਤੇ ਹੋਵੇਗੀ। ਭਾਈ ਜੋਧ ਤੋਂ ਕੇਵਲ ਇੱਕ ਪੌੜੀ ਸੁਣੀ, ਮੈਂ ਕਹਿੰਦਾ ਸ਼ਖਸੀਅਤ ਹੀ ਪ੍ਰਚਾਰ ਹੁੰਦੀ ਹੈ। ਅੰਦਰ ਦਾ ਜੀਵਨ ਹੀ ਕਿਸੇ ਨੂੰ ਪਲ ਸਕਦਾ ਹੈ। ਭਾਈ ਜੋਤ ਇੱਕ ਪੌੜੀ ਸੁਣੀ ਤੇ ਅੱਜ ਸੰਘ ਦੇ ਨਾਲ ਚੱਲੇ ਨੇ ਦੇਵੀ ਦੇ ਦਰਸ਼ਨਾਂ, ਹਰ ਵਿਦਵਾਨ ਨੇ ਮੰਨੇ। ਉਸ ਵੇਲੇ ਦੀ ਪੁਸ਼ਾਕ ਵੀ ਕਈਆਂ ਨੇ ਲਿਖ ਦਿੱਤੀ ਕਿ ਘਰੋਂ ਲਾਮ ਪੁਸ਼ਾਕ ਪਾ ਕੇ ਤੁਰੇ ਕਿ ਦੇਵੀ ਦੀ ਪੂਜਾ ਕਰਨ ਚੱਲੇ ਹਨ। ਕਰਤਾਰਪੁਰ ਸਾਹਿਬ ਦੀ ਧਰਤੀ ਰਸਤੇ ਵਿੱਚ ਆਈ, ਸੰਘ ਦੇ ਸਾਥੀਆਂ ਨੂੰ ਕਹਿ ਸਜਣੋ ਕਿ ਜਿਸ ਗੁਰੂ ਨਾਨਕ ਸਾਹਿਬ ਦੀ ਉਪਮਾ ਮੈਂ ਖਡੂਰ ਦੀ ਧਰਤੀ ਤੋਂ ਇੱਕ ਭਾਵਨਾ ਵਾਲੇ ਸਿੱਖ ਤੋਂ ਬਚਨ ਸੁਣਿਆ, ਉਹਨਾਂ ਤੋਂ ਉਪਮਾ ਸੁਣੀਏ। ਤੁਸੀਂ ਕੁਝ ਸਮਾਂ ਇੱਥੇ ਰੁਕੋ ਤੇ ਮੈਂ ਕਰਤਾਰਪੁਰ ਜਾ ਕੇ ਉਹਨਾਂ ਦੇ ਦਰਸ਼ਨ ਕਰ ਲਵਾਂ। ਤੇ ਇਹ ਜਦੋਂ ਇਹ ਦ੍ਰਿਸ਼ ਆਉਂਦਾ ਤੇ ਫਿਰ ਸੋਚੀਦਾ ਦਾਤਾ ਕਿ ਅਸਲ ਵਿੱਚ ਪੂਰਵਲੀਆਂ ਖੇਡਾਂ ਬੜੀਆਂ ਨੇ। ਕੇਵਲ ਤਾਂ ਕੇਵਲ ਦੋ ਜਾਂ ਚਾਰ ਘੜੀਆਂ ਦਾ ਕੰਮ ਨਹੀਂ ਸੀ, ਆਪਣੇ ਸਾਥੀਆਂ ਨੂੰ ਉੱਥੇ ਰੋਕ ਦਿੱਤਾ ਹੈ। ਤੇ ਭਾਈ ਲਹਿਣਾ ਜੀ ਘੋੜੀ ਤੇ ਸਵਾਰ ਹੋ, ਕਈਆਂ ਸ਼ਬਦ ਘੋੜਾ ਵਰਤੇ, ਜੋ ਵੀ ਉਹਨਾਂ ਕੋਲ ਸਵਾਰੀ ਸੀ ਉਹਦੇ ਉੱਤੇ ਚੜ ਕੇ ਕਰਤਾਰਪੁਰ ਦੀ ਜੂਹ ਵਿੱਚ ਪ੍ਰਵੇਸ਼ ਕੀਤਾ। ਕਹਿੰਦੇ ਜਦੋਂ ਕਰਤਾਰਪੁਰ ਦੇ ਨੇੜੇ ਪਹੁੰਚੇ ਨੇ ਤੇ ਇੱਥੇ ਸਾਹਮਣੇ ਇੱਕ ਬਜ਼ੁਰਗ ਖਲੋਤੇ ਹੋਏ, ਆਖਰ ਆਰਬਲਾ ਹਜ਼ੂਰ ਦਾ ਗਾੜਾ ਦੁੱਧ ਵਰਗਾ ਚਿੱਟਾ ਹੈ। ਤੇ ਕਰਤਾਰਪੁਰ ਸਾਹਿਬ ਤੋਂ ਬਾਅਦ ਹਜ਼ੂਰ ਗੁਰੂ ਨਾਨਕ ਸਾਹਿਬ ਮਿਲ ਗਏ। ਮਹਿਮਾ ਪ੍ਰਕਾਸ਼ ਵਾਲਾ ਤਾਂ ਇੱਥੋਂ ਤੱਕ ਕਹਿੰਦਾ ਕਿ ਜਦੋਂ ਭਾਈ ਲਹਿਣਾ ਜੀ ਕਰਤਾਰਪੁਰ ਵੱਲ ਚੱਲੇ ਨੇ, ਹਜ਼ੂਰ ਧਰਮਸ਼ਾਲਾ ਵਿੱਚੋਂ ਉੱਠ ਕੇ ਬਾਹਰ ਆਏ ਤੇ ਜਦੋਂ ਪੁੱਛਿਆ ਦਾਤਾਰ ਆਪ ਕਿਹੜੀ ਜਗ੍ਹਾ ਤੇ ਚੱਲੇ ਤੇ ਮੁਸਕਰਾ ਕੇ ਕਿਹਾ ਸੀ ਮੇਰੇ ਰਾਜ ਦਾ ਧਣੀ ਆ ਰਿਹਾ ਹੈ। ਰਾਜ ਦਾ ਧਣੀ, ਹੁਣ ਰਾਜ ਕਿਹੜਾ ਸੀ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਵਦ ਹੈ, ਇੱਕ ਰੂਹਾਨੀਅਤ ਦੀ ਪਾਤਸ਼ਾਹੀ ਚੱਲੀ ਸੀ। ਤੇ ਕਹਿਣ ਲੱਗੇ ਮੇਰੇ ਰਾਜ ਦਾ ਧਣੀ ਆ ਰਿਹਾ, ਧਣੀ ਦਾ ਤੇ ਇੱਥੇ ਮਾਲਕ ਮੇਰੇ ਭਾਲੂ ਜੀ ਕਰਤਾਰਪੁਰ ਤੋਂ ਬਾਹਰ ਆਏ ਨੇ। ਭਾਈ ਲਹਿਣਾ ਜੀ ਉੱਥੇ ਪਹੁੰਚ ਗਏ ਨੇ, ਸਤਿਗੁਰੂ ਰਸਤੇ ਵਿੱਚ ਰੁਕੇ ਨੇ, ਕੋਲ ਜਾ ਕੇ ਖਲੋਤੇ, ਆਵਾਜ਼ ਦਿੱਤੀ, ਕਹਿਣ ਲੱਗੇ ਬਜ਼ੁਰਗੋ ਮੈਂ ਗੁਰੂ ਨਾਨਕ ਸਾਹਿਬ ਦੇ ਘਰ ਜਾਣਾ ਹੈ, ਮੈਨੂੰ ਉਹਨਾਂ ਦੇ ਘਰ ਦਾ ਮਾਰਗ ਦੱਸੋਗੇ? ਇਹ ਪਤਾ ਹੀ ਨਹੀਂ ਕਿ ਜਿਨ੍ਹਾਂ ਤੋਂ ਪੁੱਛਣਾ ਪਿਆ ਵਾ, ਇਹ ਤਾਂ ਉਹ ਦਾਤਾ ਹੈ ਜਿਸ ਦੇ ਹਿਰਦੇ ਵਿੱਚ ਬਾਣੀ ਦਾ ਚਸ਼ਮਾ ਫੁੱਟਿਆ ਹੈ ਤੇ ਜਿਹਦੀ ਇੱਕ ਇੱਕ ਬੂੰਦ ਕਰੋੜਾਂ ਜਨਮਾਂ ਦੇ ਮਰਿਆ ਹੋਇਆਂ ਨੂੰ ਜੀ ਦਾਨ ਦੇਦੀ ਪਈ। ਕੋਲ ਖਲੋ ਗਏ, ਪੁੱਛਿਆ ਸ਼ਬਦ ਤਪਾ ਨਾਨਕ ਵਰਤੇ, ਕਿਉਂਕਿ ਉਸ ਵੇਲੇ ਸ਼ਬਦ ਵਰਤੇ ਜਾਂਦੇ ਸਨ, ਕਈਆਂ ਦੇ ਵੀ ਵਰਤੇ ਨੇ ਕਿ ਕਰਤਾਰਪੁਰ ਦੀ ਧਰਤੀ ਤੇ ਇੱਕ ਤਪਾ ਮੁਸ਼ਕਿਆ ਹੈ। ਮੁਸ਼ਕਿਆ ਦਾ ਅਰਥ ਹੁੰਦਾ ਸੀ ਕਿ ਜਿਹਦੇ ਅੰਦਰੋਂ ਨਾਮ ਦੀ ਮਹਿਕ ਹੁੰਦੀ ਹੋਵੇ। ਕਹਿਣ ਲੱਗੇ ਤਪਾ ਨਾਨਕ ਜੀ ਉਹਨਾਂ ਦੇ ਘਰ ਜਾਣਾ ਹੈ। ਭਾਈ ਲਹਿਣਾ ਜੀ ਜਦੋਂ ਪੁੱਛਿਆ ਦੇਖ ਕੇ ਨਜ਼ਰ ਭਰ ਕੇ ਕਹਿਣ ਲੱਗੇ ਖਾਨ ਆਓ ਮੇਰੇ ਪਿੱਛੇ, ਮੈਂ ਤੁਹਾਨੂੰ ਉਸ ਘਰ ਤੱਕ ਲੈ ਜਾਣਾ। ਗੁਰਮੁਖੋ ਜਦੋਂ ਗੁਰੂ ਨਾਨਕ ਸਾਹਿਬ ਅੱਗੇ ਅੱਗੇ ਤੁਰੇ ਨੇ, ਕੁਝ ਤਾਂ ਕਹਿੰਦੇ ਨੇ ਉਸ ਘੋੜੇ ਦੀਆਂ ਲਗਾਵਾਂ ਵੀ ਪਕੜੀਆਂ, ਪਿੱਛੇ ਪਿੱਛੇ ਭਾਈ ਲਹਿਣਾ ਜੀ ਘੋੜੇ ਤੇ ਸਵਾਰ ਵੀ। ਖਜ਼ੂਰ ਜਦੋਂ ਤੁਰੇ ਜਾਂਦੇ ਨੇ, ਲੰਘਣ ਵਾਲੇ ਲੋਕ ਸਤਿਗੁਰੂ ਜੀ ਨੂੰ ਨਮਸਕਾਰਾਂ ਕਰਦੇ ਨੇ, ਚੀਜ਼ ਝੁਕਾਉਂਦੇ ਨੇ। ਭਾਈ ਲਹਿਣੇ ਦੇ ਮਨ ਵਿੱਚ ਫਿਰ ਮਾਤਰ ਵੀ ਆਇਆ ਮਨਾ ਕਿ ਇਸ ਪਿੰਡ ਦਾ ਇਹ ਚੌਧਰੀ ਨਾ ਹੋਵੇ ਕਿ ਜਿਹੜਾ ਮੈਨੂੰ ਅੱਗੇ ਲੈ ਕੇ ਲਿਜਾਂਦਾ ਪਿਆ ਤੁਰ ਕੇ, ਜਿੰਨੇ ਵੀ ਮਿਲਦੇ ਨੇ ਇਹਨੂੰ ਨਮਸਕਾਰ ਕਰਦੇ ਨੇ, ਸ਼ੀਸ਼ ਪੈ ਚੁਕਾਉਂਦੇ ਨੇ, ਪਿੰਡ ਤਾਂ ਚੌਧਰੀ ਨਾ ਹੋਵੇ ਤੇ ਮੇਰਾ ਫਰਜ਼ ਬਣਦਾ ਮੈਂ ਥੱਲੇ ਉੱਤਰਾਂ। ਇੱਕ ਵਿਦਵਾਨ ਕਹਿੰਦਾ ਭਾਵਨਾ ਵਾਲਾ, ਫਿਰ ਮਨ ਨੇ ਕਿਹਾ ਮੈਨੂੰ ਕੀ ਚੌਧਰੀ ਦੀ ਪਰਵਾਹ ਪਈ, ਮੈਂ ਤਾਂ ਬਾਬੇ ਨਾਨਕ ਦੇ ਚਰਨਾਂ ਵਿੱਚ ਹੀ ਚੁਕਾਉਂਦਾ, ਕੇਵਲ ਉਹਦੇ ਚਰਨਾਂ ਵਿੱਚ ਜਾਂਦਾ। ਅੱਗੇ ਅੱਗੇ ਹਜ਼ੂਰ ਤੁਰੇ ਜਾਂਦੇ ਨੇ, ਆਏ ਨੇ ਘਰ ਧਰਮਸ਼ਾਲਾ ਵਿੱਚ ਆਏ। ਸ਼ਬਦ ਕਹਿ ਪੁਰਖਾ ਇਸ ਘੋੜੇ ਨੂੰ ਖੂੰਡੇ ਤੇ ਕਿੱਲੇ ਤੇ ਬੰਨ, ਆ ਅੰਦਰ ਤੈਨੂੰ ਗੁਰੂ ਨਾਨਕ ਸਾਹਿਬ ਦੀ ਦੀਦਾਰ ਕਰੇਗੀ। ਸਿੱਖਾ ਕਦੀ ਆਪਣੇ ਅੰਦਰ ਨੂੰ ਭਾਵਨਾ ਨਾ ਲੈ ਕੇ ਬਾਬੇ ਦੇ ਦਰ ਤੇ ਚੱਲੀ। ਭਾਈ ਗੁਰਦਾਸ ਨੇ ਐਵੇਂ ਸ਼ਬਦ ਨਹੀਂ ਕਹੇ, ਜਦੋਂ ਉਹਨਾਂ ਦੇ ਬਚਨ ਪੜ੍ਹਨੇ ਆ ਉਹ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਕੋਈ ਰੇਤ ਹੈ। ਕੇਵਲ ਬਾਜਮੁਖੀ ਪੈਂਡਾ ਨਹੀਂ ਗੁਰਖੋ, ਅੰਦਰ ਦੇ ਪੈਂਡੇ ਵਿੱਚ ਵੀ ਸਤਿਗੁਰੂ ਆਪ ਅੱਗੇ ਆਉਂਦੇ ਨੇ। ਤਾਂ ਹੀ ਭਾਈ ਸਾਹਿਬ ਨੇ ਪਹਿਲੀ ਬਾਹਰ ਦੇ ਪੈਂਡੇ ਦੀ ਗੱਲ ਕੀਤੀ, ਫਿਰ ਅੰਦਰ ਦੇ ਪੈਂਡੇ ਦੀ ਗੱਲ ਕੀਤੀ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ ਇਹ ਅੰਦਰ ਦਾ ਸਫ਼ਰ ਹੈ। ਸਿਮਰਨ ਤਾਵੇਂ ਵਾਰ ਵਾਰ ਗੁਰ ਹਿੱਤ ਹੈ। ਇੱਕ ਵਾਰੀ ਸਿੱਖ ਭਾਵਨਾ ਨਾਲ ਗੁਰੂ ਨੂੰ ਚੇਤੇ ਕਰੇ ਤੇ ਸਤਿਗੁਰੂ ਵਾਰ ਵਾਰ ਯਾਦ ਕਰਦੇ। ਘਰ ਗਏ, ਉੱਥੇ ਬੰਨ ਕੇ ਕਿਲੇ ਤੇ ਘੋੜਾ ਅੰਦਰ ਆਏ ਤੇ ਉਸ ਵੇਲੇ ਕਿੰਨੀ ਸ਼ਾਮਾਂ ਪੈ ਚੁੱਕੀਆਂ ਨੇ। ਸਿੱਖ ਕਿਰਤ ਕਰਕੇ ਖੇਤਾਂ ਤੋਂ ਬਾਹਰ ਆਏ ਨੇ ਤੇ ਗੁਰਮੁਖੋ ਉਹ ਕਿਰਤ ਤੇ ਕੀਰਤੀ ਦੇ ਸੁਮੇਲ ਸਨ। ਉਹ ਸਾਈਂ ਦੇ ਚਰਨਾਂ ਵਿੱਚ ਓਤ ਓਤ ਬ੍ਰਹਮ ਗਿਆਨ ਨੂੰ ਪਹੁੰਚੀਆਂ ਹੋਈਆਂ ਰੂਹਾਂ ਸਨ। ਉਹਨਾਂ ਨੇ ਪੰਜ ਇਸ਼ਨਾਨੇ ਕੀਤੇ ਨੇ। ਧਰਮਸ਼ਾਲਾ ਵਿੱਚ ਸਿੱਖ ਇਕੱਠੇ ਹੋਣ ਲੱਗ ਪਏ। ਉਸ ਵੇਲੇ ਕੀਰਤਨ ਵੀ ਹੋਏ ਨੇ ਤੇ ਕਰਤਾਰਪੁਰ ਦੀ ਜਿਹੜੀ ਮਰਿਆਦਾ ਹੈ ਨਾ ਉਹਨੂੰ ਭਾਈ ਗੁਰਦਾਸ ਹੋਰਾਂ ਨੇ ਆਪਣੀ ਰਚਨਾ ਵਿੱਚ ਦਰਜ ਕੀਤਾ। ਉਹ ਮੈਂ ਕਹਿ ਕੇ ਅੱਗੇ ਜ਼ਰੂਰ ਚੱਲਣਾ ਚਾਹੁੰਦਾ। ਉੱਥੇ ਕਹਿੰਦੇ ਨੇ ਕਿ ਫਿਰ ਬਾਬਾ ਆਇਆ ਕਰਤਾਰਪੁਰ, ਭੇਕ ਉਦਾਸੀ ਸਕਲ ਉਤਾਰਾ। ਉਹਨਾਂ ਨੇ ਲਿਬਾਸ ਜਿਹੜਾ ਉਦਾਸੀਆਂ ਵਿੱਚ ਪਾਇਆ ਉਹ ਲਾਹ ਦਿੱਤਾ ਤੇ ਕੀ ਕੀਤਾ ਕਿ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰਾਂ। ਉਹਦੀਆਂ ਖੀਰ ਦੀਆਂ ਤਿੰਨ ਦੁਕਾਨੇ ਉਹ ਉਸ ਵੇਲੇ ਦੀ ਮਰਿਆਦਾ ਬਿਆਨ ਕਰਦੀਆਂ ਨੇ। ਕਹਿੰਦੇ ਨੇ ਬਾਣੀ ਮੁੱਖੋਂ ਉਚਾਰੀਏ ਹੋਏ ਉਸ ਨਿਆਈ ਮਿਟੇ ਹੁੰਡਿਆਣਾ। ਗੁਰੂ ਨਾਨਕ ਸਾਹਿਬ ਮੁੱਖ ਤੋਂ ਬਾਣੀ ਉਚਾਰਦੇ ਨੇ ਤੇ ਪਿਆਰਿਓ ਜਿੱਥੇ ਬਾਣੀ ਪੜ੍ਹੀ ਜਾਂਦੀ ਉਚਾਰੀ ਜਾਂਦੀ ਹੈ ਉੱਥੇ ਅੰਧਕਾਰ ਖਤਮ ਹੋ ਜਾਂਦਾ। ਹੋਏ ਰੁਸ਼ਨਾਈ ਮਿਟੇ ਅੰਧਿਆਰਾ। ਫਿਰ ਨਾਲ ਉਹਨਾਂ ਸ਼ਬਦ ਵਰਤੇ ਨੇ ਗਿਆਨ ਗੋਸ਼ਟ ਚਰਚਾ ਸਦਾ। ਉੱਥੇ ਸਿੱਖ ਕਿਰਤ ਕਰਨ ਵਾਲੇ ਨੇ ਪਰ ਗੋਸ਼ਟੀ ਬ੍ਰਹਮ ਗਿਆਨ ਦੀ ਹੁੰਦੀ ਹੈ, ਗੋਸ਼ਟੀ ਪਰਮਾਤਮਾ ਤੇ ਆਤਮਾ ਦੀ ਹੁੰਦੀ ਪਈ ਹੈ। ਸ਼ਬਦ ਵਰਤੇ ਗਿਆਨ ਗੋਸ਼ਟ ਚਰਚਾ ਸਦਾ ਅਨੰਤ ਸ਼ਬਦ ਪੁੱਠੇ ਤੁਨਕਾਰਾਂ। ਹੁਣ ਅਨੰਤ ਸ਼ਬਦ ਪੁੱਠੇ ਤਨਕਾਰਾਂ ਤੁਨਕਾਰਾਂ ਸ਼ਬਦ ਕੈਸੇ ਨੇ ਧੁਨ ਤੇ ਅਨੰਤ ਸ਼ਬਦ ਇਹ ਹੁਣ ਭਾਵੇਂ ਅਸਾਪਾ ਕਰ ਹੀ ਦਿਆਂਗੇ ਕਿ ਅਨੰਤ ਸ਼ਬਦ ਉੱਠਦੇ ਪੈਣ ਨਹੀਂ। ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਉਪਦੇਸ਼ ਸੁਣ ਲੈਂਦਾ ਹੈ, ਜਿਹੜਾ ਕੀਰਤਨ ਸੁਣ ਲੈਂਦਾ ਹੈ ਤੇ ਜਿਹਦਾ ਮੱਥਾ ਮੇਰੇ ਬਾਬੇ ਦੇ ਚਰਨਾਂ ਵਿੱਚ ਝੁਕ ਜਾਏ, ਸੱਚ ਜਾਣੋ ਉਹਦੇ ਅੰਦਰ ਤੁਨਕਾਰ ਵੀ ਹੈ, ਉਹਦੇ ਅੰਦਰ ਬਿਨਾਂ ਵਜਾਉਣ ਤੋਂ ਸ਼ਬਦ ਵੱਜਦਾ ਪਿਆ। ਉਹ ਸ਼ਬਦ ਨਿਰੰਤਰ ਸਿੱਖ ਦੇ ਅੰਦਰ ਚੱਲਦਾ ਹੈ ਤੇ ਮਰਿਆਦਾ ਕੀ ਸੀ? ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਂ ਪੂਜਾ। ਸਹਿਬ ਕਿਰਪਾਲੂ ਜੀ ਜਦੋਂ ਬੈਠ ਗਏ ਭਾਈ ਲੈਣੇ ਨੇ ਮੱਥਾ ਟੇਕਿਆ, ਸਿੰਘਾਸਨ ਤੇ ਬੈਠਿਆਂ ਦੇਖ ਜਦੋਂ ਨਮਸਕਾਰ ਕੀਤੀ ਹਜ਼ੂਰ ਨੇ ਆਪਣਾ ਪਵਿੱਤਰ ਹੱਥ ਭਾਈ ਲਹਿਣੇ ਦੇ ਸ਼ੀਸ਼ ਤੇ ਰੱਖ ਦਿੱਤਾ, ਮੂੰਡ ਖਲੋਸਿਆ। ਜਦੋਂ ਚਿਹਰਾ ਚੁੱਕਿਆ ਤੇ ਭਾਈ ਲਹਿਣਾ ਜੀ ਦੀ ਜ਼ਮੀਨ ਪੈਰਾਂ ਥੱਲਿਓਂ ਨਿਕਲ ਗਈ ਕਿ ਇਹ ਤਾਂ ਉਹੀ ਮਹਾਨ ਪੁਰਖ ਹੈ ਜਿਹੜੇ ਕਰਤਾਰਪੁਰ ਸਾਹਿਬ ਤੋਂ ਬਾਹਰ ਮੈਨੂੰ ਮਿਲੇ ਨੇ ਤੇ ਮੇਰੇ ਘੋੜੇ ਦੇ ਅੱਗੇ ਲਗਾਵਾਂ ਪਕੜ ਆਪ ਪੈਦਲ ਚੱਲਦੇ ਆਏ, ਮੈਂ ਅਸਵਾਰੀ ਕਰਕੇ ਆਇਆ ਵਾਂ। ਕਹਿੰਦੇ ਨੇ ਇੱਕੋ ਦਮ ਧੰਨ ਗੁਰੂ ਨਾਨਕ ਸਾਹਿਬ ਦੇ ਚਰਨ ਪਕੜੇ ਤੇ ਬਿਰਹਾਂ ਦੀ ਕਾਂਗ ਅੰਦਰ ਉੱਠੀ। ਮੈਂ ਕਹਿੰਦਾ ਕਈ ਜਨਮਾਂ ਦਾ ਅੰਦਰ ਭਰਿਆ ਪਿਆ ਸੀ, ਅੱਜ ਜਿਵੇਂ ਕਿਸੇ ਖੂਹ ਦਾ ਕੜ ਪਾਟੇ ਤੇ ਪਾਣੀ ਉਸ਼ਾਰੇ ਮਾਰ ਕੇ ਆਉਂਦਾ। ਭੇਟਾਵਾਂ ਤਾਂ ਬੜੀਆਂ ਗਾਈਆਂ, ਬੜੀ ਵਾਰੀ ਗਏ ਦੇਵੀ ਦੇ, ਪਰ ਇਹੋ ਜਿਹਾ ਬਿਰਹਾ ਕਦੀ ਨਾ ਪੈਦਾ ਹੋਇਆ ਜਿਹੜਾ ਗੁਰੂ ਨਾਨਕ ਸਾਹਿਬ ਦੇ ਦੀਦਾਰ ਕੀਤੇ। ਕਹਿੰਦੇ ਚਰਨ ਪਕੜ ਕੇ ਆਪਣੇ ਨੇਤਰਾਂ ਨਾਲ ਹਜ਼ੂਰ ਦੇ ਚਰਨ ਧੋ ਦਿੱਤੇ ਤੇ ਨਾਲ ਸ਼ਬਦ ਕਹਿ ਸਨ, ਸਤਿਗੁਰੂ ਮੈਨੂੰ ਬਖਸ਼ ਦੇ, ਮੇਰੇ ਤੋਂ ਕੁੱਲ ਹੋ ਗਈ, ਪਹਿਲੇ ਦਿਨ ਹੀ ਗੁਸਤਾਖੀ, ਮੈਨੂੰ ਬਖਸ਼ ਦੇ। ਕਹਿੰਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਦੋਂ ਗੱਲਬਾਤ ਚੱਲੀ, ਜਦੋਂ ਕਹਿੰਦੇ ਨੇ ਮੈਨੂੰ ਬਖਸ਼ ਦਿਓ, ਸਿਰ ਤੇ ਹੱਥ ਰੱਖ ਕੇ ਕਹਿੰਦੇ ਨੇ ਪੁਰਖਾ ਕਰਤਾਰ ਭਲਾ ਕਰੇ, ਤੇਰੇ ਤੋਂ ਭੁੱਲ ਕਾਹਦੀ। ਨਾਲ ਕਹਿ ਦਿੱਤਾ, ਸਤਿਗੁਰੂ ਆਪ ਪੈਦਲ ਚੱਲ ਕੇ ਆਏ, ਮੈਂ ਅਸਵਾਰੀ ਤੇ ਆਇਆ, ਮੈਨੂੰ ਕਿਰਪਾ ਕਰਕੇ ਬਖਸ਼ ਦਿਓ, ਚਾਹੀਦਾ ਇਹ ਵੀ ਸਤਿਗੁਰੂ ਮੈਂ ਪੈਦਲ ਨਾਲ ਚੱਲਦਾ, ਆਪ ਅਸਵਾਰੀ ਤੇ ਹੁੰਦੇ। ਤੇ ਸਾਹਿਬ ਕਿਰਪਾਲੂ ਜੀ ਨੂੰ ਉੱਥੇ ਇੱਕ ਬਚਨ ਕਹਿ ਸਨ, ਪੁਰਖਾ ਕੋਈ ਭੁੱਲ ਨਹੀਂ, ਭੁੱਲ ਨਹੀਂ ਭਲਾ ਹੈ, ਭਲਾ ਹੈ। ਤੀਜੀ ਵਾਰੀ ਕਿਹਾ ਭਲਾ ਹੈ, ਨਾਲ ਮੁਸਕਰਾ ਕੇ ਕਹਿੰਦੇ ਤੇਰਾ ਨਾਂ ਨੀ ਪੁੱਛਿਆ, ਤੇਰਾ ਨਾਮ ਕੀ ਹੈ? ਤੇ ਹੱਥ ਜੋੜ ਕੇ ਕਹਿੰਦੇ ਨੇ ਮੇਰਾ ਨਾਮ ਲੈਣਾ ਹੈ। ਆਇਆ ਕਿੱਥੋਂ ਮੈਂ? ਖਡੂਰ ਦੀ ਧਰਤੀ ਤੋਂ। ਨਾਲ ਸ਼ਬਦ ਵਰਤਿਆ, ਉੱਥੇ ਸਾਡਾ ਭਾਈ ਜੋਧ ਰਹਿੰਦਾ, ਉਹਨੂੰ ਜਾਣਨਾ ਹੈ? ਸ਼ਬਦ ਸੁਣਦਿਆਂ ਸਾਰ ਅੰਦਰ ਬਹਿ ਤੁਰਿਆ, ਦਾਤਾ ਕੇਵਲ ਜਾਣਦਾ ਨਹੀਂ, ਤੇਰੇ ਦਰ ਤੱਕ ਲਿਆਉਣ ਵਾਲਾ ਵੀ ਮੈਨੂੰ ਭਾਈ ਜੋਧ ਹੀ ਹੈ। ਉਹਦੇ ਤੋਂ ਬਚਨ ਸੁਣਿਆ, ਸ਼ਬਦ ਵਰਤੇ ਨਾਮ, ਕਹਿੰਦਾ ਨਾਮ ਲੈਣਾ ਹੱਸ ਕੇ ਕਹਿੰਦੇ ਕਰਤਾਰ ਦਾ ਸ਼ੁਕਰ ਕਰੀਏ ਕਿ ਉਹ ਜਿਹਾ ਸਬੱਬ ਬਣਿਆ ਤੂੰ ਲੈਣਾ ਹੈ ਅਸੀਂ ਤੇਰਾ ਦੇਣਾ ਹੈ ਤੇ ਸੱਜਣਾ ਘਬਰਾਣਾ ਭੁੱਲਣਾ ਗੁਸਤਾਖੀ ਨਾ ਸ਼ਬਦ ਵਰਤ ਤੂੰ ਲੈਣਾ ਹੈ ਅਸੀਂ ਤੇਰਾ ਦੇਣਾ ਹੈ ਲੈਣ ਵਾਲੇ ਘੋੜਿਆਂ ਤੇ ਚੜ੍ਹ ਕੇ ਆਉਂਦੇ ਨੇ ਜਿਹਨਾਂ ਲੈਣਾ ਹੋਵੇ ਜਿਹਦਾ ਦੇਣਾ ਹੋਵੇ ਲੈਣ ਵਾਲੇ ਘੋੜਿਆਂ ਤੇ ਆਉਂਦੇ ਨੇ ਚਰਨ ਪਕੜ ਕੇ ਕਹਿ ਨਹੀਂ ਦਾਤਾ ਤੁਸੀਂ ਇੱਕ ਵਾਰੀ ਕਹਿ ਦਿਓ ਬਖਸ਼ ਦਿੱਤਾ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਇੱਥੇ ਇੱਕ ਬਹੁਤ ਰੰਗ ਭਰਿਆ ਇਸ ਸ਼ਬਦ ਵਿੱਚ ਕਹਿੰਦੇ ਨੇ ਹੱਸ ਕੇ ਕਹਿੰਦੇ ਨੇ ਕੀ ਗਲਤੀ ਹੋਈ ਕੇਵਲ ਘੋੜੇ ਦੀਆਂ ਲਗਾਮਾਂ ਪਕੜੀਆਂ ਨੇ ਇਹ ਪੁਸ਼ਪਾਖੀ ਤੂੰ ਮੰਨੀ ਜਾਣਾ ਕਹਿੰਦਾ ਦਾਤਾ ਬਖਸ਼ੋ ਹਜ਼ੂਰ ਕਹਿੰਦੇ ਨੇ ਕਿ ਲੈਣਿਆ ਘੋੜੇ ਦੀਆਂ ਲਗਾਮਾਂ ਪਕੜਾਈਆਂ ਨੀ ਤੇ ਤੈਨੂੰ ਗੁਰੂ ਦਾ ਡਰ ਮਿਲ ਗਿਆ ਹੈ ਅੱਜ ਤੋਂ ਬਾਅਦ ਮਨ ਦੀਆਂ ਲਗਾਮਾਂ ਪਕੜਾ ਦੇ ਤੈਨੂੰ ਕਰਤਾਰ ਦੇ ਘਰ ਵਿੱਚ ਲੈ ਜਾਓ ਘੋੜੇ ਦੀਆਂ ਲਗਾਮਾਂ ਨੂੰ ਗੁਰੂ ਘਰ ਮਿਲਿਆ ਹੈ ਮਨ ਦੀਆਂ ਲਗਾਮਾਂ ਦੇ ਤੇ ਤੈਨੂੰ ਕਰਤਾਰ ਦੇ ਘਰ ਲੈ ਜਾਵਾਂਗੇ ਭਾਈ ਲੈਣਾ ਜੀ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਝੋਕੇ ਸ਼ਾਮ ਦਾ ਵੇਲਾ ਸੀ ਸ਼ਾਮ ਨਿਕਲੀ ਰਾਤ ਪਈ ਪ੍ਰਸ਼ਾਦ ਪਾਣੀ ਛਕਿਆ ਅੱਜ ਭਾਈ ਲੈਣਾ ਜੀ ਇਹੋ ਜਿਹੇ ਟੇਕੇ ਨੇ ਕਿ ਸਦਾ ਲਈ ਗੁਰੂ ਨਾਨਕ ਸਾਹਿਬ ਦੇ ਦਰ ਦੇ ਹੋ ਗਏ ਪਰਤ ਕੇ ਉਹ ਗੁਰੂ ਪਦ ਤੇ ਵੀ ਪਹੁੰਚਦੇ ਨੇ ਉਹਨਾਂ ਘਾਲਣਾ ਵੀ ਘਾਲ ਲਈਏ ਜਦੋਂ ਗੁਰੂ ਪਦ ਤੇ ਪਹੁੰਚਦੇ ਨੇ ਉਹਨਾਂ ਦੇ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤ ਹੁੰਦੀ ਹੈ ਪ੍ਰਗਟ ਉਦੋਂ ਫਿਰ ਪਹਿਲਾ ਬਚਨ ਉਚਾਰਦੇ ਨੇ ਜਿਸ ਪਿਆਰੇ ਸਿਉਂਦਿਓ ਤਿਸ ਆਕਰ ਮਰ ਚਲੀਏ ਤ੍ਰਿਗ ਜੀਵਨ ਸੰਸਾਰ ਤਾਕਾ ਪਾਛੈ ਜੀਵਨ ਕੱਲ ਤੋਂ ਆਪਾਂ ਇਸ ਪਵਿੱਤਰ ਸ਼ਬਦ ਨੂੰ ਆਧਾਰ ਬਣਾ ਕੇ ਕਿ ਜਿਸ ਪਿਆਰੇ ਨਾਲ ਨੇ ਹੋਵੇ ਕਿਹੋ ਜਿਹਾ ਨੇ ਹੋਵੇ ਕਿਹੋ ਜਿਹਾ ਮਰ ਚੱਲਣਾ ਹੈ ਕਿਹੋ ਜਿਹਾ ਉਹਦੇ ਤੋਂ ਬਿਨੀ ਜ਼ਿੰਦਗੀ ਵਿਰਾਨ ਹੈ ਇਹ ਆਪਾਂ ਕੱਲ ਤੋਂ ਵਿਚਾਰ ਕਰਾਂਗੇ ਯਤਨ ਕਰਾਂਗੇ ਕਿ ਕੁਝ ਕੁਝ ਸ਼ਲੋਕ ਹਜ਼ੂਰ ਦੇ ਵਿੱਚੋਂ ਲੈ ਕੇ 63 ਸ਼ਲੋਕ ਨੇ ਮੇਰੇ ਸੱਚੇ ਪਾਤਸ਼ਾਹ ਦੇ ਔਰ ਇੱਕ ਇੱਕ ਸ਼ਲੋਕ ਨੂੰ ਆਧਾਰ ਬਣਾ ਕੇ ਆਪ ਸੰਗਤ ਦੇ ਸਮਕਸ਼ ਗੁਰੂ ਅੰਗਦ ਸਾਹਿਬ ਦਾ ਜੀਵਨ ਉਹਨਾਂ ਦੇ ਸਿੱਖਾਂ ਦਾ ਜੀਵਨ ਆਪ ਨਾਲ ਸਾਂਝਾ ਕਰ ਸਕਾਂ ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ।